دوہرا جتھا بارتا پرس پر گرپت سوبن کین تتھا پربھو جانت پائے جو نسچے چت چین
واہ گرو جی کا خالصہ واہ گرو جی کی فتح پرم ستکار یوگ سنمان جو گرو کا خاص روپ گرو خالصہ ساتھ سنگت ستگرو گریب نواز انتریامی بھگت بچل اناتھ ناتھ جگت گرو شری گرو گرنتھ صاحب سچے پاتشاہ دے پاون پوتر چرنا سندیا ویلے دے سجے ہوئے دیوانا چاجریاں بھر کے اپنے جیون دیاں گھڑیاں اور سواس گرو لیکھے لاؤندیاں سفلا کر رہے کلگی تار پنتھ دے والی چٹیاں باجاں والے ستگرو شری گرو گوبند سنگھ صاحب جی مہاراج جی دا پوتر اتہاس آپ جی سربن کر رہے شری آنند پور صاحب نو چاراں پاسیاں تو دشمن دل نے گھیرا پایا ہویا ایک پاسے وزیر خان صوبہ سرند بیٹھا ہے ایک پاسے صوبہ لاہور زبردست خان اور ایک پاسے پہاڑی راجے بیٹھے ہیں ایک دن بڑی بے فکری وچ ایک سمبل دے درخت تھلے بیٹھے اے پہاڑی راجے تے دوویں صوبے چوپڑ کھیڑ رہے نے کلگی تر پاتشاہ جی مہاراج جی نے ویکھیا کہ ساڈا دشمن ساڈے آلے دوالے گھیرا پائی بیٹھا ہوئے تے بے فکر تے بے پرواہ تے نڈر ہو کے بیٹھے ہوں ستگرو سچے پاتشاہ جی مہاراج جی نے اپنی کمان ہاتھ وچ پکڑی اور چیلے تے اپنا ایک کھپرا تیر جنوں سونا مڑیا ہویا ہے وہ تیر دا نشانہ لا کے جس پلنگے دے اتے صوبہ بیٹھا سی اس پلنگے دے پاوے وچ مہاراج جی نے وہ تیر ماریا نشانہ سید کی تیر دی پچھان ہونے نا پہاڑی راجیاں نو سی گی کہ اے تیر دسویں پاتشاہ دے نے کیونکہ ستگراں دے تیر دے نال سوا تولا تقریباً سونا جڑا سی او لپیٹیا ہوندا سی تو اس وقت بڑے دنگ ہوئے ایک دم ڈر گئے کہ جے اے تیر ساڈے اس پلنگے دے پاوے وچ آ کے بج سکدا تے سر وچ بھی بج سکدا سی چھاتی وچ بھی بج سکدا سی کہ تقریباً جتھوں اے تیر گرو جی نے چلایا اتھوں ٹائی کو دا فاصلہ ہے کہ ٹائی کو تک گرو صاحب دا اے تیر ایتھے کیویں پہنچ گیا اے سوچ رہے نے اور پھر سوچتے نے بھی گرو جی کراماتی نے عظمتوان نے اس کر کے جڑا تیر ایتھے پہنچیا انہوں دی کرامات دے بل نال انہوں دی عظمت دی طاقت نال پہنچیا ہونا ایداں یہ سوچ رہے نے کہ کلگیتر پاتشاہ جی مہاراج جی انہوں دے من دا جو سنسا ہے کہ اے ساڈی کرامات نال نہیں ساڈے ابھیاس نال تیر پہنچیا ہے شستر ودیا دا ابھیاس او ساڈے تیر نو ایتھے تک لے کے آیا ہے او دسن واسطے مہاراج جی ایک دوسرا تیر چلا رہے نے آؤ من برتیاں اکادر کریے ਦਸਵੇਂ ਪਾਤਸ਼ਾਹ ਸਰਬੰਸ ਦਾਨੀ ਸਤਿਗੁਰੂ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ ਔਰ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਪਣੇ ਔਰ ਆਪਣੇ ਪਰਿਵਾਰਾਂ ਦੇ ਭਲੇ ਵਾਸਤੇ ਬੋਲੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜਥਾ ਬਾਰਤਾ ਪਰਸ ਪਰ ਗਿਰਪਤ ਸੂਬਨ ਕੀਨ
ਜਦੋਂ ਇਨ੍ਹਾਂ ਨੇ ਪਹਾੜੀ ਰਾਜਿਆਂ ਨੇ ਔਰ ਦੋਵਾਂ ਸੂਬਿਆਂ ਨੇ ਆਪਸ ਵਿਚ ਜਦੋਂ ਵਿਚਾਰ ਕੀਤੀ ਨਾ ਕਿ ਸਤਿਗੁਰਾਂ ਦਾ ਇਹ ਜਿਹੜਾ ਤੀਰ ਇੱਥੇ ਤੱਕ ਆਇਆ ਹੈ ਇਹ ਤੀਰ ਉਨ੍ਹਾਂ ਦੀ ਸ਼ਕਤੀ ਨਾਲ ਉਨ੍ਹਾਂ ਦੀ ਕਰਾਮਾਤ ਨਾਲ ਆਇਆ ਹੁਣ ਕਲਗੀਧਰ ਪਾਤਸ਼ਾਹ ਅੰਤਰਜਾਮੀ ਜਾਣੀ ਜਾਣ ਸਤਿਗੁਰੂ ਜਾਣਗੇ ਕਿ ਇਨ੍ਹਾਂ ਨੇ ਇਹ ਸੋਚਿਆ ਇਨ੍ਹਾਂ ਨੇ ਆਪਣੇ ਮਨ ਦੇ ਵਿਚ ਇਹ ਜਾਣਿਆ ਕਿ ਅਸੀਂ ਕਰਾਮਾਤ ਨਾਲ ਇਹ ਤੀਰ ਭੇਜਿਆ ਹੈ
ਤਥਾ ਪ੍ਰਭੂ ਜਾਣਤ ਪਏ ਜੋ ਨਿਸ਼ਚੇ ਚਿਤ ਚੀਨ
ਜੋ ਵਾਰਤਾ ਉਨ੍ਹਾਂ ਨੇ ਆਪਸ ਵਿਚ ਕੀਤੀ ਸੀ ਜੋ ਗੱਲਾਂ ਉਨ੍ਹਾਂ ਨੇ ਆਪਸ ਵਿਚ ਕੀਤੀਆਂ ਸਨ ਉਹ ਕਲਗੀਧਰ ਜਾਣੀ ਜਾਣ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾਣ ਲਈਆਂ ਔਰ ਆਪਣੇ ਚਿੱਤ ਵਿਚ ਨਿਸ਼ਚੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣ ਲਿਆ ਕਿ ਇਹ ਸਾਡੀ ਕਰਾਮਾਤ ਸਮਝ ਰਹੇ ਨੇ ਅਸੀਂ ਤਾਂ ਆਪਣੀ ਵਿਦਿਆ ਨਾਲ ਤੀਰ ਚਲਾ ਕੇ ਉੱਥੇ ਤੱਕ ਭੇਜਿਆ ਪਰ ਇਹ ਸਮਝ ਰਹੇ ਨੇ ਕਿ ਅਸੀਂ ਕਰਾਮਾਤ ਨਾਲ ਤੀਰ ਭੇਜਿਆ ਹੈ
ਲਲਿਤ ਪਦ ਛੰਦ ਕਾਗਦ ਕੋ ਸ਼੍ਰੀ ਸਤਿਗੁਰ ਲੇਕਰ ਹਰਫ ਫਾਰਸੀ ਕੇਰੇ
ਉਸ ਵਕਤ ਮਹਾਰਾਜ ਜੀ ਨੇ ਇਨ੍ਹਾਂ ਸੂਬਿਆਂ ਦੇ ਅੰਦਰ ਜਿਹੜਾ ਇਹ ਸੰਸਾ ਪਿਆ ਕਿ ਗੁਰੂ ਜੀ ਨੇ ਕਰਾਮਾਤ ਨਾਲ ਇਹ ਤੀਰ ਚਲਾਇਆ ਉਹ ਸੰਸਾ ਕੱਢਣ ਵਾਸਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਕਾਗਜ਼ ਮੰਗਾਇਆ ਔਰ ਉਸ ਕਾਗਜ਼ ਦੇ ਉੱਤੇ ਫਾਰਸੀ ਵਿਚ ਮਹਾਰਾਜ ਜੀ ਨੇ ਹਰਫ ਲਿਖੇ ਕਿਉਂਕਿ ਸੂਬਾ ਲਾਹੌਰ ਤੇ ਸੂਬਾ ਸਰਹੰਦ ਜਿਹੜੇ ਸਨ ਇਹ ਫਾਰਸੀ ਪੜ੍ਹਨੀ ਜਾਣਦੇ ਸਨ ਇਨ੍ਹਾਂ ਦੀ ਫਾਰਸੀ ਬੋਲੀ ਹੈ ਕਲਗੀਧਰ ਜੀ ਫਾਰਸੀ ਦੇ ਬੜੇ ਵੱਡੇ ਮਹਾਨ ਵਿਦਵਾਨ ਨੇ ਦਸਵੇਂ ਪਾਤਸ਼ਾਹ ਆਪ ਖੁਦ ਫਾਰਸੀ ਦਾ ਬੜਾ ਭਾਰੀ ਇਲਮ ਜਾਣਦੇ ਨੇ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦਸਮ ਗ੍ਰੰਥ ਸਾਹਿਬ ਦੇ ਅੰਦਰ ਕਈ ਸਾਥ ਮਹਾਰਾਜ ਜੀ ਦੇ ਸ਼ਬਦ ਫਾਰਸੀ ਵਿਚ ਵੀ ਆਉਂਦੇ ਨੇ ਜਫਰਨਾਮਾ ਸਤਿਗੁਰੂ ਜੀ ਨੇ ਫਾਰਸੀ ਵਿਚ ਲਿਖ ਕੇ ਭੇਜਿਆ ਔਰੰਗਜ਼ੇਬ ਨੂੰ ਉਸ ਵਕਤ ਸਤਿਗੁਰਾਂ ਨੇ ਫਾਰਸੀ ਦੇ ਵਿਚ ਕੁਝ ਅੱਖਰ ਇਕ ਚਿੱਠੀ ਦੇ ਉੱਤੇ ਲਿਖ ਕੇ ਇਨ੍ਹਾਂ ਦਾ ਸੰਸਾ ਕੱਢਣ ਵਾਸਤੇ ਮਹਾਰਾਜ ਜੀ ਨੇ ਲਿਖੇ ਹਨ
ਲਿਖਤ ਪਏ ਤਿਸੀ ਉਪਰ ਆਚੇ
ਮਹਾਰਾਜ ਜੀ ਨੇ ਭਲੀ ਪ੍ਰਕਾਰ ਨਾਲ ਫਾਰਸੀ ਵਿਚ ਕੁਝ ਅਕਸ਼ਰ ਉਸ ਕਾਗਜ਼ ਦੇ ਉੱਤੇ ਆਪਣੀ ਕਲਮ ਨਾਲ ਲਿਖੇ ਹਨ
ਰਿਪਨ ਬਿਰਤਾਂਤ ਕਨੇਰੇ
ਜੋ ਉਹਨਾਂ ਦੁਸ਼ਮਣਾਂ ਨੇ ਆਪਣੇ ਮਨ ਵਿਚ ਸੋਚਿਆ ਸੀ ਔਰ ਜੋ ਗੱਲਾਂ ਕਰ ਰਹੇ ਸਨ ਉਹ ਕਿ ਗੁਰੂ ਜੀ ਨੇ ਆਪਣੀ ਕਰਾਮਾਤ ਨਾਲ ਤੀਰ ਚਲਾ ਕੇ ਇੱਥੇ ਭੇਜਿਆ ਨਹੀਂ ਤਾਂ ਢਾਈ ਕੋਹ ਤੱਕ ਤਾਂ ਗੋਲਾ ਨਹੀਂ ਪਹੁੰਚਦਾ ਤੀਰ ਕਿਵੇਂ ਆ ਗਿਆ ਢਾਈ ਕੋਹ ਤੱਕ ਤਾਂ ਤੋਪ ਦਾ ਗੋਲਾ ਨਹੀਂ ਜਾਂਦਾ ਇੱਥੇ ਤੱਕ ਤੀਰ ਕਿਵੇਂ ਪਹੁੰਚ ਸਕਦਾ ਉਹ ਇਹ ਤਾਂ ਕਰਾਮਾਤ ਨਾਲ ਹੀ ਆਇਆ ਹੋਣਾ ਏਦਾਂ ਸੋਚ ਰਹੇ ਸਨ ਉਹ ਉਹਨਾਂ ਦੇ ਮਨ ਦੀ ਉਹ ਜਾਣ ਕੇ ਸਤਿਗੁਰੂ ਜੀ ਨੇ ਉਸੇ ਤਰ੍ਹਾਂ ਚਿੱਠੀ ਦੇ ਵਿਚ ਲਿਖਿਆ ਹੈ
ਦਾਨਿਸ਼ ਵੰਦਨ ਦਾਨਿਸ਼ ਕੀਨਸ
ਮਹਾਰਾਜ ਜੀ ਕਹਿੰਦੇ ਤੁਸੀਂ ਦਾਨਿਆਂ ਨੇ ਜਿਹੜੀ ਦਾਨਾਈ ਲਾਈ ਹੈ ਨਾ ਆਪਸ ਵਿਚ ਸਿਆਣਪ ਨਾਲ ਵਿਚਾਰ ਕੀਤੀ ਹੈ ਕਿ ਇਹ ਕਰਾਮਾਤ ਹੈ ਤੁਸੀਂ ਇਹ ਸਮਝਿਆ ਕਿ ਗੁਰੂ ਜੀ ਨੇ ਇਹ ਕਰਾਮਾਤ ਨਾਲ ਤੀਰ ਭੇਜਿਆ ਹੈ
ਵਿਦਿਆ ਕੋ ਅਭਿਆਸਾ
ਪਰ ਹੇ ਭਾਈ ਹੇ ਸੂਬਾ ਲਾਹੌਰ ਹੇ ਸੂਬਾ ਸਰਹੰਦ ਇਹ ਤੀਰ ਅਸੀਂ ਕਰਾਮਾਤ ਨਾਲ ਨਹੀਂ ਆਪਣੀ ਵਿਦਿਆ ਦੇ ਬਲ ਨਾਲ ਭੇਜਿਆ ਹੈ ਇਹ ਸਾਡੀ ਸ਼ਸਤਰ ਵਿਦਿਆ ਦਾ ਅਭਿਆਸ ਹੈ ਤੇ ਸਾਡੀ ਵਿਦਿਆ ਦੀ ਤਾਕਤ ਦੇ ਨਾਲ ਸਾਡੇ ਵਿਦਿਆ ਦੇ ਅਭਿਆਸ ਦੇ ਨਾਲ ਇਹ ਤੀਰ ਤੁਹਾਡੇ ਤੱਕ ਆਇਆ ਹੈ
ਕਰੇ ਨਿਤਾ ਪ੍ਰਤ ਹੋਏ ਤੈ ਪ੍ਰਾਪਤ
ਜਿਹੜਾ ਨਿਤਾ ਪ੍ਰਤੀ ਵਿਦਿਆ ਦਾ ਅਭਿਆਸ ਕਰਦਾ ਧਨਕ ਵਿਦਿਆ ਦਾ ਕਿਸੇ ਵੀ ਸ਼ਸਤਰ ਦਾ ਅਭਿਆਸ ਕਰਦਾ ਤੇ ਫਿਰ ਉਸ ਵਿਦਿਆ ਦੇ ਵਿਚ ਨਿਪੁੰਨ ਹੋ ਜਾਂਦਾ ਉਹਨੂੰ ਇਸ ਤਰ੍ਹਾਂ ਦਾ ਇਲਮ ਪ੍ਰਾਪਤ ਹੋ ਜਾਂਦਾ ਜੋ ਸਾਨੂੰ ਪ੍ਰਾਪਤ ਹੈ।
ਸੁਪੱਟ ਤਰੇ ਪਰਵਾਸਾ,
ਇਸ ਤੇ ਜਿਹੜੇ ਸੂਰਮੇ ਨੇ ਯੋਧੇ ਨੇ ਉਹ ਪਰਵਾਸਾ ਰੱਖਦੇ ਨੇ, ਉਹ ਭਰੋਸਾ ਵੀ ਰੱਖਦੇ ਨੇ ਸ਼ਸਤਰ ਵਿਦਿਆ ਦੇ ਅਭਿਆਸ ਦੇ ਉੱਤੇ।
ਕਰਾਮਾਤ ਕੋ ਕਹਿਰ ਕਹੇ ਵੱਡ,
ਜਿਹੜੀ ਸਾਡੀ ਕਰਾਮਾਤ ਸਮਝ ਰਹੇ ਹੋ, ਕਰਾਮਾਤ ਨਹੀਂ, ਇਹ ਸਾਡੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਅਸੀਂ ਆਪਣੇ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਤੀਰ ਇੱਥੇ ਤੱਕ ਤੁਹਾਡੇ ਤਾਈ ਭੇਜਿਆ। ਤੇ ਨਾਲੇ ਵੱਡੇ ਬਜੁਰਗ ਸਿਆਣੇ ਕਹਿੰਦੇ ਨੇ ਕਿ ਜਿਹੜੀ ਕਰਾਮਾਤ ਹੈ ਉਹ ਕਹਿਰ ਹੋਇਆ ਕਰਦੀ ਹੈ। ਗੁਰੂ ਪੀਰ ਕਰਾਮਾਤ ਨਹੀਂ ਵਿਖਾਇਆ ਕਰਦੇ, ਉਹ ਕਰਾਮਾਤ ਨੂੰ ਕਹਿਰ ਕਹਿੰਦੇ ਹਨ।
ਕਰਤ ਨਰਨ ਕੇ ਮਾਈ,
ਨਾਲੇ ਜੰਗ ਦੇ ਮੈਦਾਨ ਵਿਚ ਕੋਈ ਸੂਰਮਾ ਕਰਾਮਾਤ ਨਹੀਂ ਵਿਖਾਉਂਦਾ। ਸੂਰਮੇ ਦੀ ਕਰਾਮਾਤ ਇਹੀ ਹੈ ਕਿ ਉਹ ਜੰਗ ਦੇ ਮੈਦਾਨ ਵਿਚ ਆਪਣੀ ਸ਼ਸਤਰ ਵਿਦਿਆ ਦਾ ਅਭਿਆਸ ਵਿਖਾਵੇ। ਜੇ ਕਰਾਮਾਤ ਨਾਲ ਹੀ ਮਾਰਨਾ ਹੁੰਦਾ ਤਾਂ ਮਹਾਰਾਜ ਜੀ ਕਹਿੰਦੇ ਹੁਣ ਤੱਕ ਤੁਸੀਂ ਕਦੋਂ ਦੇ ਖਤਮ ਹੋ ਚੁੱਕੇ ਹੁੰਦੇ, ਹੁਣ ਤੱਕ ਤਾਂ ਤੁਹਾਨੂੰ ਸਾਰਿਆਂ ਨੂੰ ਖਤਮ ਕਰ ਦਿੰਦੇ, ਨਾ ਤੁਸੀਂ ਘੇਰਾ ਪਾਣ ਜੋਗੇ ਰਹਿੰਦੇ। ਜਿਹੜੇ ਸਿਆਣੇ ਦਾਨਸ਼ਵੰਦ ਹੁੰਦੇ ਨੇ ਉਹ ਜੰਗ ਦੇ ਮੈਦਾਨ ਵਿਚ ਆਪਣੀਆਂ ਕਰਾਮਾਤਾਂ ਨਹੀਂ ਵਿਖਾਇਆ ਕਰਦੇ।
ਕੀਤੋ ਕਰਮ ਕਰੀਮ ਕਰਿਓ ਕੁਲ,
ਇਹ ਤਾਂ ਕਰਤਾ ਪੁਰਖ ਪਰਮੇਸ਼ਰ ਨੇ ਸਾਡੇ ਤੇ ਕਰਮ ਕੀਤਾ ਹੈ, ਪਰਮੇਸ਼ਰ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ।
ਕਰਤਾ ਪੁਰਖ ਅਲਾਹੀ,
ਅਕਾਲ ਪੁਰਖ ਪਰਮੇਸ਼ਰ ਨੇ ਸਾਨੂੰ ਇਹ ਵਿਦਿਆ ਦਿੱਤੀ ਆ ਤਨਖ ਚਲਾਣ ਦੀ ਵਿਦਿਆ, ਇਹ ਕਰਾਮਾਤ ਨਹੀਂ ਹੈ, ਇਹ ਤਾਂ ਅਕਾਲ ਪੁਰਖ ਪਰਮੇਸ਼ਰ ਦੀ ਸਾਨੂੰ ਬਖਸ਼ਿਸ਼ ਕੀਤੀ ਹੋਈ ਇਲਾਹੀ ਬਖਸ਼ਿਸ਼ ਹੈ।
ਭੂਤ ਭਵਿੱਖ ਵਰਤਮਾਨ ਮੈਂ,
ਚਾਹੇ ਭੂਤ ਕਾਲ ਹੈ, ਚਾਹੇ ਵਰਤਮਾਨ ਕਾਲ ਹੈ, ਚਾਹੇ ਉਹ ਭਵਿੱਖ ਦਾ ਆਉਣ ਵਾਲਾ ਸਮਾਂ ਹੈ।
ਵਿਦਿਆ ਜਿਨੋ ਕਮਾਈ,
ਜਿਨ੍ਹਾਂ ਜਿਨ੍ਹਾਂ ਨੇ ਵਿਦਿਆ ਕਮਾਈ ਹੈ, ਜਿਨ੍ਹਾਂ ਜਿਨ੍ਹਾਂ ਨੇ ਵੀ ਕਿਸੇ ਵਿਦਿਆ ਦੇ ਵਿਚ ਨਿਪੁੰਨਤਾ ਹਾਸਲ ਕੀਤੀ ਹੈ, ਚਾਹੇ ਉਹ ਸ਼ਸਤਰ ਵਿਦਿਆ ਹੈ, ਚਾਹੇ ਉਹ ਕਿਸੇ ਹੋਰ ਪ੍ਰਕਾਰ ਦੀ ਵੀ ਵਿਦਿਆ ਹੈ, ਜਿਨ੍ਹਾਂ ਜਿਨ੍ਹਾਂ ਨੇ ਵੀ ਸ਼ਸਤਰ ਵਿਦਿਆ ਦੀ ਕਮਾਈ ਕੀਤੀ ਹੈ, ਸ਼ਸਤਰ ਵਿਦਿਆ ਦੀ ਸਾਧਨਾ ਕੀਤੀ ਹੈ।
ਦੁਰਗਮ ਕੋ ਪੀ ਸੁਗਮ ਕਰਤੇ,
ਉਹਨਾਂ ਨੇ ਆਪਣੀ ਵਿਦਿਆ ਦੇ ਅਭਿਆਸ ਦੇ ਨਾਲ ਔਖਾ ਕੰਮ ਵੀ ਸੌਖਾ ਕਰ ਲਿਆ। ਜਿਹੜਾ ਔਖਾ ਕੰਮ ਸੀ ਉਹ ਵੀ ਉਹਨਾਂ ਨੇ ਆਪਣੀ ਵਿਦਿਆ ਦੇ ਅਭਿਆਸ ਨਾਲ ਸੁਖੈਨ ਕਰ ਲਿਆ, ਸਰਲ ਕਰ ਲਿਆ।
ਸੁਲਭ ਸੁਲਭ ਹੋਏ ਜਾਈ,
ਔਰ ਜਿਹੜੀ ਦੁਲਭ ਵਸਤੂ ਉਹ ਵੀ ਸੁਲਭ ਹੋ ਜਾਂਦੀ ਹੈ, ਸੌਖੀ ਹੋ ਜਾਂਦੀ ਹੈ।
ਲਿਖਿਓ ਪੱਤਰ ਸੋ ਕਰਿਓ ਇਕੱਤਰ,
ਇਹਦਾ ਮਹਾਰਾਜ ਜੀ ਨੇ ਫਾਰਸੀ ਵਿਚ ਇਹ ਚਿੱਠੀ ਲਿਖੀ। ਫਾਰਸੀ ਵਿਚ ਮਹਾਰਾਜ ਜੀ ਨੇ ਖੱਤ ਲਿਖਿਆ, ਇਹ ਪੱਤਰ ਲਿਖਿਆ ਹੈ, ਤੇ ਫਾਰਸੀ ਵਿਚ ਇਹ ਚਿੱਠੀ ਲਿਖ ਕੇ ਮਹਾਰਾਜ ਜੀ ਨੇ ਕਾਗਜ਼ ਇਕੱਠਾ ਕੀਤਾ ਹੈ।
ਧਾਗੇ ਸੋ ਸਿਰ ਬੰਦਾ,
ਮਹਾਰਾਜ ਜੀ ਨੇ ਤੀਰ ਦਾ ਜਿਹੜਾ ਸਿਰਾ ਸੀ ਨਾ ਉਹਦੇ ਨਾਲ ਇਸ ਕਾਗਜ਼ ਨੂੰ ਧਾਗੇ ਦੇ ਨਾਲ ਕੱਸ ਕੇ ਬੰਨ ਦਿੱਤਾ, ਧਾਗੇ ਦੇ ਨਾਲ ਕੱਸ ਕੇ ਬੰਨ ਦਿੱਤਾ।
ਬੋਹਰੋ ਤਨੁਖ ਕਠੋਰ ਲਿਓ ਕਰ,
ਮਹਾਰਾਜ ਜੀ ਨੇ ਆਪਣਾ ਕਠੋਰ ਤਨਖ ਜੋ ਨੌ ਟੰਕਾ ਤਨਖ ਹੈ ਉਹ ਤਨਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤਾਂ ਵਿਚ ਦਸਤ ਕਮਲਾਂ ਵਿਚ ਪਕੜਿਆ ਹੈ।
ਬਾਨ ਪਨਚ ਮੈਂ ਸੰਦਾ,
ਇਹ ਜਿਹੜਾ ਤੀਰ ਜਿਹਦੇ ਵਿਚ ਮਹਾਰਾਜ ਜੀ ਨੇ ਚਿੱਠੀ ਬੱਧੀ ਹੋਈ ਹੈ, ਖੱਤ ਬੰਨਿਆ ਹੋਇਆ, ਇਹ ਖੱਤ ਵਾਲਾ ਤੀਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਕਮਾਨ ਦੇ ਚਿਲੇ ਤੇ ਚਾੜਿਆ, ਤੰਦੀ ਤੇ ਚਾੜਿਆ ਹੈ।
ਕਾਨ ਕਾਨ ਲਗ ਬਲ ਤੇ ਛੋਡਿਓ,
ਔਰ ਗਰੀਬ ਨਵਾਗ ਸੱਚੇ ਪਾਤਸ਼ਾਹ ਨੇ ਕੰਨਾਂ ਤੱਕ ਖਿੱਚ ਕੇ ਬੜੇ ਭਾਰੀ ਬਲ ਨਾਲ ਬੜੀ ਤਾਕਤ ਦੇ ਨਾਲ ਇਸ ਤੀਰ ਨੂੰ ਚਲਾਇਆ ਹੈ।
ਚਲਿਓ ਛੂਕ ਅਸਮਾਨਾ,
ਤੀਰ ਅਸਮਾਨ ਦੇ ਵਿਚ ਇਕ ਵਾਰ ਛੂਕ ਦਾ ਚਲਾ ਗਿਆ, ਛੂਕ ਦਾ ਹੋਇਆ ਗਿਆ ਹੈ।
ਦਾਰੁਨ ਸ਼ਬਦ ਚਾਂਪ ਤੇ ਹੋਆ,
ਤੀਰ ਆਕਾਸ਼ ਵਿਚ ਗੂੰਜਦਾ ਜਾ ਰਿਹਾ, ਔਰ ਜਦੋਂ ਤੀਰ ਛੱਡਿਆ ਗਿਆ ਉਸ ਵੇਲੇ ਤੰਦੀ ਵਿਚੋਂ ਚਿਰੜ ਦੀ ਆਵਾਜ਼ ਆਈ। ਜਦੋਂ ਤੰਦੀ ਛੱਡੀ, ਤੰਦੀ ਹਿਲਦੀ ਹੈ ਨਾ, ਕਹਿੰਦੇ ਤੰਦੀ ਦੇ ਵਿਚੋਂ ਵੀ ਬੜੀ ਭਿਆਨਕ ਆਵਾਜ਼ ਸੁਣਾਈ ਦਿੰਦੀ ਹੈ।
ਬੈਠੇ ਪਿੱਛੇ ਸੁਜਾਨਾ,
ਔਰ ਜਿਹੜੇ ਸੁਜਾਨ ਨੇ ਸਿਆਣੇ ਗੁਰੂ ਕੇ ਪਿਆਰ ਵਾਲੇ ਸਿੱਖ ਨੇ, ਉਹ ਸਭ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਦੂਸਰਾ ਤੀਰ ਚਲਾਉਂਦਿਆਂ ਵੇਖ ਰਹੇ ਨੇ।
ਗਿਰਪਤ ਤੁਰਕ ਜਾਂ ਬਿਸਮਾਏ ਕਰੇ,
ਜਿੱਥੇ ਉਹ ਮੁਸਲਮਾਨ ਸੂਬਾ ਸਰਹੰਦ ਤੇ ਸੂਬਾ ਵਜ਼ੀਰ ਖਾਂ, ਜਿਹੜਾ ਸੂਬਾ ਸਰਹੰਦ ਹੈ ਔਰ ਸੂਬਾ ਲਾਹੌਰ ਤੇ ਪਹਾੜੀ ਰਾਜੇ, ਇਹ ਬੈਠੇ ਪਹਿਲਾਂ ਹੀ ਹੈਰਾਨੀ ਨਾਲ ਸੋਚ ਰਹੇ ਸਨ ਵੀ ਤੀਰ ਇੱਥੇ ਤੱਕ ਕਿਵੇਂ ਆ ਗਿਆ। ਉਹਨਾਂ ਨੂੰ ਸਵਾਲ ਦਾ ਜਵਾਬ ਨਹੀਂ ਸੀ ਮਿਲ ਰਿਹਾ ਕਿ ਉਹ ਸੋਚ ਹੀ ਰਹੇ ਸਨ ਉੱਥੇ ਬੈਠਿਆਂ ਹੋਇਆਂ।
ਕਰੇ ਪਰਸ ਪਰ ਬਾਤੀ,
ਆਪਸ ਵਿੱਚ ਗੱਲਾਂ ਕਰ ਰਹੇ ਨੇ। ਇੱਕ ਕਹਿੰਦਾ ਇਹ ਤਾਂ ਕਰਾਮਾਤ ਨਾਲ ਹੀ ਪਹੁੰਚ ਸਕਦਾ ਹੈ, ਇਹ ਤਾਂ ਸ਼ਕਤੀ ਨਾਲ ਹੀ ਪਹੁੰਚ ਸਕਦਾ ਹੈ।
ਸ਼ਾਲ ਮਲੀ ਕੋ ਬਡੋ ਕਾਂਡ ਜੋ,
ਉੱਥੇ ਇੱਕ ਸ਼ਾਲ ਮਲੀ ਸਿੰਬਲ ਦੇ ਦਰੁੱਖ ਦਾ ਇੱਕ ਵੱਡਾ ਕਾਂਡ ਸੀ, ਵੱਡਾ ਟਾਹਣਾ ਸੀ,
ਜਿਸ ਤਰ ਤਰ ਨਰ ਪਾਤੀ
ਉਹਦੇ ਥੱਲੇ ਬੈਠੇ ਸਨ, ਉਹਦੇ ਥੱਲੇ ਬੈਠੇ ਚੋਪੜ ਖੇਡ ਰਹੇ ਸਨ। ਉੱਥੇ ਬੈਠਿਆਂ ਹੀ ਮਹਾਰਾਜ ਜੀ ਨੇ ਇਹਨਾਂ ਦੇ ਉੱਤੇ ਪਹਿਲਾ ਤੀਰ ਚਲਾਇਆ ਜਿਹੜਾ ਪਲੰਗੇ ਦੇ ਪਾਵੇ ਵਿਚ ਆ ਕੇ ਵੱਜਾ ਸੀ। ਉੱਥੇ ਸੋਚ ਹੀ ਰਹੇ ਸਨ ਵੀ ਇਹ ਤੀਰ ਇੱਥੇ ਤੱਕ ਕਿਵੇਂ ਪਹੁੰਚ ਗਿਆ, ਕਿਵੇਂ ਆ ਗਿਆ। ਆਪਣੀ ਅਕਲ ਦੇ ਘੋੜੇ ਦੁੜਾ ਰਹੇ ਸਨ ਪਰ ਸਮਝ ਨਹੀਂ ਸੀ ਆ ਰਹੀ।
ਵੱਡੇ ਸ਼ਬਦ ਜੁੱਤ ਲੱਗਿਓ ਜਾਏ ਕਰ,
ਇਹਨੇ ਨੂੰ ਇਹਨਾਂ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਦੂਸਰਾ ਤੀਰ, ਉਹ ਜਿਹੜਾ ਦਰਖਤ ਸੀ ਨਾ ਸਾਹਮਣੇ ਸਿੰਮਲ ਦਾ, ਉਹਦੇ ਵਿਚ ਆ ਕੇ ਜ਼ੋਰ ਨਾਲ ਵੱਜਾ ਤੇ ਬੜੀ ਆਵਾਜ਼ ਆਈ, ਕੜਾਕ ਦੇ ਕੇ ਆਵਾਜ਼ ਆਈ ਤੀਰ ਦੇ ਵਿਚ ਖੁੱਭਣ ਦੀ।
ਸਭਨ ਕਰੇ ਦ੍ਰਿਗ ਉੱਚੇ,
ਅੱਖਾਂ ਉੱਚੀਆਂ ਕਰਕੇ ਵੇਖਿਆ ਤੀਰ ਉੱਪਰਲੇ ਪਾਸੇ ਆ ਕੇ ਵੱਜਾ ਸੀ। ਸਿੰਮਲ ਦਾ ਦਰਖਤ ਉੱਚਾ ਹੁੰਦਾ ਤੇ ਉੱਪਰ ਤਣੇ ਦੇ ਵਿਚ ਆ ਕੇ ਉਹ ਤੀਰ ਆ ਕੇ ਵੱਜਾ। ਇਹਨਾਂ ਨੇ ਸਾਰਿਆਂ ਦੀ ਨਿਗਾਹ ਉੱਪਰ ਨੂੰ ਗਈ ਹੈ, ਉੱਪਰ ਵੇਖਿਆ ਹੈ।
ਕਹਾਂ ਬਿਲੋ ਕੇ ਲੱਗਿਓ ਆਨ ਕਰ,
ਕੀ ਲੱਗ ਗਿਆ ਅਚਾਨਕ, ਕੀ ਆ ਗਿਆ ਵੇਖਣ ਲੱਗੇ ਜਦੋਂ ਹੈਰਾਨੀ ਦੇ ਨਾਲ।
ਦੂਸਰ ਬਾਨ ਪਹੁੰਚੇ,
ਵੇਖਿਆ ਕਿ ਦੂਸਰਾ ਤੀਰ ਉੱਥੇ ਪਹੁੰਚਿਆ ਹੋਇਆ, ਦੂਸਰਾ ਤੀਰ ਉਸ ਤਣੇ ਦੇ ਵਿਚ, ਦਰਖਤ ਦੀ ਤਣੇ ਦੇ ਵਿਚ ਲੱਗਾ ਹੋਇਆ।
ਨੀਕੇ ਪਿੱਕਿਓ ਸੋ ਕਾਗਜ਼ ਲਟਕਤ,
ਇਹਨਾਂ ਨੇ ਵੇਖਿਆ ਕਿ ਇਹਦੇ ਨਾਲ ਕਾਗਜ਼ ਬੱਧਾ ਹੋਇਆ। ਇਹ ਤੀਰ ਕੱਲਾ ਨਹੀਂ ਹੈ, ਤੀਰ ਦੇ ਨਾਲ ਕੋਈ ਕਾਗਜ਼ ਬੱਧਾ ਹੋਇਆ ਇਹਨਾਂ ਨੇ ਵੇਖਿਆ ਹੈ।
ਬੰਦਿਓ ਧਾਗੇ ਸੰਗਾ,
ਧਾਗੇ ਦੇ ਨਾਲ ਬੱਧਾ ਹੋਇਆ ਕਾਗਜ਼ ਹੈ। ਸਮਝ ਗਏ ਕਿ ਗੁਰੂ ਸਾਹਿਬ ਨੇ ਚਿੱਠੀ ਭੇਜੀ ਹੈ, ਤੀਰ ਦੇ ਨਾਲ ਕੁਝ ਲਿਖ ਕੇ ਭੇਜਿਆ ਹੈ ਤੀਰ ਦੇ ਨਾਲ। ਇਹ ਉਸੇ ਵਕਤ ਸਮਝ ਗਏ ਕਿ ਇੱਕ ਕਾਗਜ਼ ਜਿਹੜਾ ਹੈ ਉਹ ਇਸ ਤੀਰ ਨਾਲ ਧਾਗੇ ਨਾਲ ਬੱਧਾ ਹੋਇਆ।
ਅਚਰਜ ਹੋਏ ਕਰ ਦਾਸ ਚੜਾਇਓ,
ਇਹਨਾਂ ਨੇ ਅਚਰਜਤਾ ਨਾਲ ਪਹਿਲਾਂ ਹੈਰਾਨੀ ਨਾਲ ਵੇਖਿਆ ਤੇ ਫਿਰ ਇੱਕ ਨੌਕਰ ਨੂੰ ਚੜਾਇਆ ਕਿ ਉੱਪਰ ਚੜ ਕੇ ਤੀਰ ਨੂੰ ਕੱਢ ਕੇ ਲੈ ਕੇ ਆਵੇ।
ਆਨੋ ਕਾਢ ਖਤੰਗਾ,
ਜਾਓ ਭਾਈ ਇਹ ਖਤੰਗ, ਖਤੰਗ ਕਹਿੰਦੇ ਨੇ ਖਪਰੇ ਤੀਰ ਨੂੰ, ਇਹ ਜਿਹੜਾ ਖਪਰਾ ਤੀਰ ਆ ਉਤੋਂ ਖਿੱਚ ਕੇ ਕੱਢ ਕੇ ਲੈ ਕੇ ਆ।
ਤਰਸਤੇ ਹੋਏ ਕਰ ਤੂਰਨ ਚੜ ਕਰ,
ਬੜਾ ਡਰਿਆ ਹੋਇਆ ਉੱਤੇ ਚੜਿਆ। ਉਹਨੂੰ ਇਹ ਡਰ ਸੀ ਵੀ ਜੇ ਇੱਥੇ ਤੱਕ ਤੀਰ ਮਹਾਰਾਜ ਜੀ ਨੇ ਭੇਜ ਦਿੱਤਾ ਕਿਤੇ ਮੈਂ ਉੱਤੇ ਚੜਾ, ਐਸਾ ਨਾ ਹੋਵੇ ਪਿੱਛੋਂ ਮੇਰੇ ਵੀ ਆ ਕੇ ਤੀਸਰਾ ਤੀਰ ਵੱਜਾ ਹੋਵੇ। ਉਹ ਡਰਦਾ ਡਰਦਾ ਬੜਾ ਕੰਬਦਾ ਕੰਬਦਾ ਉੱਤੇ ਚੜਿਆ ਦਰਖਤ ਦੇ ਉੱਤੋਂ ਉਸ ਤੀਰ ਨੂੰ ਲਾਉਣ ਵਾਸਤੇ, ਖਿੱਚਣ ਵਾਸਤੇ।
ਕਾਢੇ ਉਠਾ ਨੀ ਉਪਾਏ,
ਉਹਨੇ ਬੜਾ ਜ਼ੋਰ ਲਾ ਕੇ, ਤੀਰ ਕਾਫੀ ਖੁੱਭ ਗਿਆ ਸੀ ਵਿੱਚ, ਬੜਾ ਜ਼ੋਰ ਲਾ ਕੇ ਤਾਣ ਲਾ ਕੇ ਉਹਨੇ ਵਿੱਚੋਂ ਤੀਰ ਖਿੱਚਿਆ ਹੈ।
ਲੇਕਰ ਜੇਰ ਦਸਤੀ ਆਵ ਲੋਕੇ,
ਤੀਰ ਲਾ ਕੇ ਥੱਲੇ ਲਿਆਇਆ ਤੇ ਉਹ ਤੀਰ ਲਿਆ ਕੇ ਜਬਰਦਸਤ ਖਾਂ ਸੂਬੇ ਲਾਹੌਰ ਨੂੰ ਉਹਨੇ ਦਿੱਤਾ ਹੈ। ਜਬਰਦਸਤ ਖਾਂ ਨੇ ਉਹ ਤੀਰ ਵੇਖਿਆ ਹੈ,
ਖੋਲੇ ਉਹ ਦਸਤ ਲਗਾਏ,
ਔਰ ਆਪਣੇ ਹੱਥਾਂ ਨਾਲ ਹੀ ਉਹ ਧਾਗਾ ਖੋਲਿਆ ਜਿਹੜੀ ਚਿੱਠੀ ਤੀਰ ਦੇ ਉੱਤੇ ਬੱਧੀ ਹੋਈ ਸੀ, ਉਹ ਚਿੱਠੀ ਖੋਲੀ ਆ, ਧਾਗਾ ਖੋਲਿਆ ਹੈ।
ਪਿੱਛੇ ਲਿਖੇ ਹੈ ਹਰਫ ਫਾਰਸੀ,
ਜਦੋਂ ਚਿੱਠੀ ਇਹਨੇ ਖੋਲੀ ਤੇ ਵੇਖਿਆ ਵੀ ਫਾਰਸੀ ਵਿੱਚ ਲਿਖੀ ਹੋਈ ਹੈ। ਫਾਰਸੀ ਦਾ ਹੁਣ ਜਾਣੂ ਸੀ, ਫਾਰਸੀ ਨੂੰ ਆਉਂਦੀ ਸੀ ਪੜ੍ਹਨੀ, ਵੇਖਿਆ ਕਿ ਫਾਰਸੀ ਵਿੱਚ ਚਿੱਠੀ ਲਿਖੀ ਹੋਈ ਹੈ।
ਬਨੀ ਬੈਤ ਵਿੱਚ ਬਾਚੀ,
ਉਸ ਵਕਤ ਜਿਹੜੀ ਉਹਦੇ ਚ ਬੈਤ ਲਿਖੀ ਹੋਈ ਸੀ ਫਾਰਸੀ ਵਿੱਚ, ਉਹ ਇਹਨੇ ਚੰਗੀ ਤਰ੍ਹਾਂ ਬਾਚੀ ਹੈ, ਚੰਗੀ ਤਰ੍ਹਾਂ ਪੜ੍ਹੀ ਹੈ।
ਲਖਿਓ ਮਾਇਨਾ ਸਭਨ ਸੁਣਾਇਓ,
ਇਹਨੇ ਸਾਰਾ ਮਾਇਨਾ ਸਮਝ ਲਿਆ ਉਹਦਾ, ਜਿੰਨਾ ਅਰਥ ਸੀ ਫਾਰਸੀ ਵਿੱਚ ਜਿਹੜੀ ਬੈਂਤ ਗੁਰੂ ਸਾਹਿਬ ਨੇ ਲਿਖ ਕੇ ਭੇਜੀ ਹੈ ਉਹ ਸਾਰੀ ਇਹਨੇ ਚੰਗੀ ਤਰ੍ਹਾਂ ਪੜ੍ਹ ਲਈ ਔਰ ਅਰਥ ਸਮਝ ਲਏ।
ਇਹ ਵਿਦਿਆ ਵਿਦ ਸਾਚੀ,
ਪੜ੍ਹ ਲਿਆ ਉਹਨੇ ਕਿ ਗੁਰੂ ਸਾਹਿਬ ਨੇ ਲਿਖ ਕੇ ਭੇਜਿਆ ਸੀ ਕਿ ਸਾਡੀ ਵਿਦਿਆ ਦਾ ਬਲ ਹੈ ਨਾ ਕਿ ਕਰਾਮਾਤ ਦਾ। ਇਹ ਸਾਡੀ ਕਰਾਮਾਤ ਦਾ ਬਲ ਨਹੀਂ ਹੈ, ਕਰਾਮਾਤ ਵਿਖਾਉਣੀ ਜੰਗ ਦੇ ਮੈਦਾਨ ਵਿੱਚ ਵੱਡੇ ਪੁਰਖਾਂ ਦੀ ਆਦਤ ਨਹੀਂ ਹੁੰਦੀ। ਜੇ ਕਰਾਮਾਤ ਹੀ ਵਿਖਾਣੀ ਹੁੰਦੀ ਤੇ ਹੁਣ ਤੱਕ ਦੇ ਕਦੋਂ ਦੇ ਤੁਹਾਨੂੰ ਖਤਮ ਕਰ ਦਿੰਦੇ। ਇਹ ਤਾਂ ਸਾਡੀ ਵਿਦਿਆ ਦਾ ਬਲ ਹੈ, ਇਹ ਸਾਡੀ ਸ਼ਸਤਰ ਵਿਦਿਆ ਦਾ ਬਲ ਹੈ।
ਅਜਮਤ ਕੀ ਅਜਮਾਇਸ਼ ਨਾਇਨ,
ਇਹ ਸਾਡੀ ਕੋਈ ਅਜਮਤ ਦੀ ਕਰਾਮਾਤ ਦੀ ਅਜਮਾਇਸ਼ ਨਹੀਂ ਅਸੀਂ ਕੀਤੀ, ਆਪਣੀ ਕੋਈ ਕਰਾਮਾਤ ਦੀ ਪਰਖ ਕਰਕੇ ਨਹੀਂ ਵੇਖੀ।
ਇਹ ਅਭਿਆਸ ਪ੍ਰਤਾਪਾ,
ਇਹ ਤਾਂ ਕੇਵਲ ਸਾਡੀ ਇਸ ਤਨਖ ਵਿਦਿਆ ਦੇ ਅਭਿਆਸ ਦਾ ਪ੍ਰਤਾਪ ਹੈ ਕਿ ਜੋ ਅਸੀਂ ਤਨਖ ਵਿਦਿਆ ਦਾ ਅਭਿਆਸ ਕਰਦੇ ਹਾਂ ਉਹਦਾ ਪ੍ਰਤਾਪ ਹੈ।
ਜਿਨੋ ਕੀਨ ਤਿੰਨ ਕੋਬੋ ਪ੍ਰਾਪਤ,
ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਤੁਸੀਂ ਕਰ ਲੋ ਤੁਹਾਨੂੰ ਵੀ ਮਿਲ ਸਕਦੀ ਹੈ। ਮਹਾਰਾਜ ਜੀ ਕਹਿੰਦੇ ਜ਼ਰੂਰੀ ਨਹੀਂ ਵੀ ਸਾਨੂੰ ਮਿਲੀ ਹੈ, ਕਹਿੰਦੇ ਜੇ ਤੁਸੀਂ ਕਰੋਗੇ ਐਸਾ ਵਿਦਿਆ ਦਾ ਅਭਿਆਸ ਤੇ ਤੁਹਾਨੂੰ ਵੀ ਮਿਲ ਸਕਦੀ। ਜਿਹਨੇ ਜਿਹਨੇ ਵੀ ਵਿਦਿਆ ਦਾ ਅਭਿਆਸ ਕੀਤਾ ਹੈ ਉਹਨੂੰ ਇਹ ਹੁਨਰ, ਉਹਨੂੰ ਇਹ ਕਲਾ ਜਿਹੜੀ ਹੈ ਪ੍ਰਾਪਤ ਹੋਈ ਹੈ।
ਧਰੇ ਪਰੋਸਾ ਆਪਾ,
ਜਿਹੜੇ ਅਭਿਆਸ ਕਰਦੇ ਨੇ ਫਿਰ ਉਹ ਆਪਣੀ ਸ਼ਸਤਰ ਵਿਦਿਆ ਦੇ ਅਭਿਆਸ ਤੇ ਭਰੋਸਾ ਰੱਖਦੇ ਨੇ, ਕਰਾਮਾਤਾਂ ਤੇ ਨਹੀਂ, ਅਜਮਤਾਂ ਤੇ ਭਰੋਸਾ ਨਹੀਂ ਕਰਦੇ। ਉਹ ਆਪਣੀ ਕਮਾਈ ਹੋਈ ਸ਼ਸਤਰ ਵਿਦਿਆ ਦੇ ਉੱਤੇ ਫਿਰ ਭਰੋਸਾ ਕਰਦੇ ਹਨ।
ਕਰਾਮਾਤ ਕੀ ਨਿੰਦਾ ਕੀਨੀ,
ਮਹਾਰਾਜ ਜੀ ਨੂੰ ਉਸ ਚਿੱਠੀ ਵਿੱਚ ਕਰਾਮਾਤ ਦੀ ਨਿੰਦਿਆ ਵੀ ਕੀਤੀ। ਮਹਾਰਾਜ ਜੀ ਨੇ ਕਿਹਾ ਕਰਾਮਾਤ ਕਹਿਰ ਦਾ ਨਾਮ ਹੈ, ਕਰਾਮਾਤ ਵਿਖਾਉਣਾ ਗੁਰੂ ਪੀਰਾਂ ਦਾ ਕੰਮ ਨਹੀਂ, ਨਾਟਕੀ ਚੇਟਕੀ ਲੋਕਾਂ ਦਾ ਕੰਮ ਹੁੰਦਾ। ਕਰਾਮਾਤਾਂ ਅਜਮਤਾਂ ਵਿਖਾ ਕੇ ਲੋਕਾਂ ਨੂੰ ਭਰਮਾਣਾ ਗੁਮਰਾਹ ਕਰਨਾ ਉਹ ਨਾਟਕੀ ਚੇਟਕੀ ਲੋਕਾਂ ਦੀਆਂ ਆਦਤਾਂ ਹੁੰਦੀਆਂ ਨੇ। ਜਿਹੜੇ ਗੁਰੂ ਪੀਰ ਨੇ ਸੱਚ ਨਾਲ ਜੁੜੇ ਹੋਏ ਉਹ ਕਰਾਮਾਤਾਂ ਅਜਮਤਾਂ ਨਹੀਂ ਵਿਖਾਇਆ ਕਰਦੇ, ਉਹ ਕਰਾਮਾਤਾਂ ਨੂੰ ਕਹਿਰ ਮੰਨਦੇ ਨੇ। ਏਦਾਂ ਮਹਾਰਾਜ ਜੀ ਨੇ ਕਰਾਮਾਤ ਦੀ ਨਿੰਦਾ ਲਿਖੀ ਹੋਈ ਸੀ, ਉਹ ਇਹਨੇ ਪੜ੍ਹੀ ਹੈ।
ਵਿਦਿਆ ਕੀ ਵਡਿਆਈ,
ਔਰ ਮਹਾਰਾਜ ਜੀ ਨੇ ਸ਼ਸਤਰ ਵਿਦਿਆ ਦੀ ਵਡਿਆਈ ਕੀਤੀ ਹੈ ਚਿੱਠੀ ਵਿਚ। ਮਹਾਰਾਜ ਜੀ ਨੇ ਲਿਖਿਆ ਇਹ ਸ਼ਸਤਰ ਵਿਦਿਆ ਦੀ ਵਡਿਆਈ ਹੈ, ਜਿਹਨੇ ਪਹਿਲਾਂ ਕਮਾਈ ਉਹਨਾਂ ਨੂੰ ਪਹਿਲਾਂ ਪ੍ਰਾਪਤ ਹੋਈ, ਜਿਹੜੇ ਹੁਣ ਕਮਾ ਰਹੇ ਨੇ ਉਹਨਾਂ ਨੂੰ ਹੁਣ ਜਿਹੜੇ ਅੱਗੇ ਕਮਾਉਣਗੇ ਅੱਗੇ ਵੀ ਉਹਨਾਂ ਨੂੰ ਸ਼ਸਤਰ ਵਿਦਿਆ ਦੇ ਇਸੇ ਅਭਿਆਸ ਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਹੁੰਦਾ।
ਜਿਨ ਬੁੱਧ ਬਲ ਤੇ ਬਹੁ ਅਭਿਆਸੀ,
ਜਿਨ੍ਹਾਂ ਨੇ ਆਪਣੀ ਬੁੱਧੀ ਨਾਲ ਆਪਣੇ ਬਲ ਦੇ ਨਾਲ ਵਿਦਿਆ ਦਾ ਅਭਿਆਸ ਕੀਤਾ ਹੈ,
ਸੋ ਦੁਰਲਭ ਵੀ ਪਾਈ,
ਉਹ ਆਪਣੀ ਵਿਦਿਆ ਦੇ ਬਲ ਨਾਲ ਦੁਰਲਭ ਚੀਜ਼ਾਂ ਵੀ ਪ੍ਰਾਪਤ ਕਰ ਲੈਂਦੇ ਨੇ। ਜਿਹੜੀਆਂ ਦੁਰਲਭ ਤੇ ਨਾਯਾਬ ਚੀਜ਼ਾਂ ਨੇ ਉਹ ਆਪਣੀ ਵਿਦਿਆ ਦੇ ਬਲ ਨਾਲ ਉਹ ਦੁਰਲਭ ਚੀਜ਼ਾਂ ਵੀ ਪ੍ਰਾਪਤ ਕਰ ਲੈਂਦੇ ਹਨ।
ਕਹਿ ਵਜੀਦ ਖਾਂ ਅਹੇ ਇਸੀ ਵਿਦ,
ਉਸ ਵੇਲੇ ਵਜ਼ੀਰ ਖਾਂ ਸੂਬਾ ਸਰਾਂਦੋ ਨੇ ਜਦੋਂ ਸੁਣਿਆ ਨਾ ਤੇ ਸੁਣ ਕੇ ਉਹ ਉਸ ਵੇਲੇ ਬੋਲਿਆ, ਕਹਿੰਦਾ ਜੀ ਹਾਂ ਗੁਰੂ ਜੀ ਨੇ ਜੋ ਲਿਖ ਕੇ ਭੇਜਿਆ ਬਿਲਕੁਲ ਇਸੇ ਤਰ੍ਹਾਂ ਹੀ ਹੈ, ਇਸੇ ਪ੍ਰਕਾਰ ਹੀ ਹੈ ਜੋ ਗੁਰੂ ਜੀ ਨੇ ਲਿਖ ਕੇ ਭੇਜਿਆ।
ਜਿਹਨੇ ਅਭਿਆਸ ਕਮਾਵਾ,
ਜਿਨ੍ਹਾਂ ਜਿਨ੍ਹਾਂ ਨੇ ਵੀ ਵਿਦਿਆ ਦਾ ਅਭਿਆਸ ਕਮਾਇਆ, ਜਿਨ੍ਹਾਂ ਜਿਨ੍ਹਾਂ ਨੇ ਵੀ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਹੈ,
ਅਸਕੋ ਵਸਤ ਜੋ ਪ੍ਰਾਪਤ ਹੋਏ ਨਾ,
ਫਿਰ ਐਸੀ ਕਿਹੜੀ ਵਸਤੂ ਹੈ ਜਿਹੜੀ ਉਹਨਾਂ ਨੂੰ ਆਪਣੀ ਵਿਦਿਆ ਦੇ ਅਭਿਆਸ ਵਿਚੋਂ ਪ੍ਰਾਪਤ ਨਾ ਹੋਈ ਹੋਵੇ? ਕਿਹੜੀ ਐਸੀ ਵਸਤੂ, ਕਿਹੜੀ ਐਸੀ ਸ਼ੈ ਹੈ ਜਿਹੜੀ ਉਹਨਾਂ ਨੂੰ ਆਪਣੇ ਵਿਦਿਆ ਦੇ ਅਭਿਆਸ ਚੋਂ ਪ੍ਰਾਪਤ ਨਾ ਹੋਈ ਹੋਵੇ?
ਲੇਤ ਜੋ ਕਰਤੇ ਉਪਾਵਾ,
ਔਰ ਜਿਹੜੇ ਆਪਣੀ ਵਿਦਿਆ ਦੇ ਅਭਿਆਸ ਦੇ ਨਾਲ ਸਫਲ ਹੋ ਜਾਂਦੇ ਨੇ ਉਹ ਜੋ ਚਾਹੇ ਮਰਜ਼ੀ ਪ੍ਰਾਪਤ ਕਰ ਸਕਦੇ ਨੇ, ਉਹ ਆਪਣੀ ਵਿਦਿਆ ਦੇ ਅਭਿਆਸ ਦੀ ਤਾਕਤ ਨਾਲ ਦੁਰਲਭ ਵਸਤੂਆਂ ਵੀ ਪ੍ਰਾਪਤ ਕਰ ਲੈਂਦੇ ਨੇ।
ਅਚਰਜ ਅਪਰ ਵਿਚਾਰੋ ਚਿਤ ਮੈਂ,
ਕਹਿੰਦੇ ਚਲੋ ਇਹ ਤਾਂ ਕਰਾਮਾਤ ਨਾਲ ਨਹੀਂ ਆਈ, ਇੱਥੇ ਤੀਰ ਨਹੀਂ ਆਇਆ ਕਰਾਮਾਤ ਨਾਲ, ਪਰ ਗੁਰੂ ਜੀ ਦੀ ਇੱਕ ਹੋਰ ਕਰਾਮਾਤ ਵੇਖੋ। ਕਹਿੰਦੇ ਕਿੰਨੀ ਹੈਰਾਨੀ ਵਾਲੀ ਗੱਲ ਹੈ, ਕਿਤਨੀ ਅਸਚਰਜਤਾ ਦੀ ਹੈਰਾਨੀ ਦੀ ਗੱਲ ਹੈ।
ਹਮ ਤੁਮ ਬਾਤੇ ਕੀਨੀ,
ਗੁਰੂ ਜੀ ਸਾਡੇ ਤੋਂ ਇੱਥੇ ਤਕਰੀਬਨ ਢਾਈ ਕੋ ਦੂਰ ਬੈਠੇ ਨੇ, ਢਾਈ ਕੋ ਦੂਰ ਬੈਠੇ, ਆਪਾਂ ਇੱਥੇ ਬੈਠੇ ਗੱਲਾਂ ਕਰ ਰਹੇ ਹਾਂ ਵੀ ਗੁਰੂ ਜੀ ਨੇ ਕਰਾਮਾਤ ਨਾਲ ਤੀਰ ਭੇਜਿਆ, ਪਰ ਵੇਖੋ ਗੁਰੂ ਜੀ ਉੱਥੇ ਢਾਈ ਕੋ ਦੂਰ ਬੈਠੇ ਸਾਡੀਆਂ ਗੱਲਾਂ ਇੱਥੋਂ ਸੁਣ ਰਹੇ ਨੇ। ਕਹਿੰਦੇ ਇਹ ਵੀ ਤਾਂ ਇੱਕ ਅਜਮਤ ਹੀ ਹੈ, ਇਹ ਵੀ ਤਾਂ ਕਹਿੰਦੇ ਕਿ ਸ਼ਕਤੀ ਹੈ। ਵੇਖੋ ਅੰਤਰਯਾਮੀ ਤਾਂ ਕਿੱਡੇ ਵੱਡੇ ਨੇ, ਕਲਾ ਤਾਂ ਫਿਰ ਵੀ ਉਹਨਾਂ ਵਿੱਚ ਹੈ। ਤੀਰ ਭਾਵੇਂ ਉਹਨਾਂ ਨੇ ਆਪਣੀ ਕਰਾਮਾਤ ਨਾਲ ਨਹੀਂ ਭੇਜਿਆ, ਪਰ ਇਹ ਵੀ ਤਾਂ ਇੱਕ ਕਿੱਡੀ ਵੱਡੀ ਅਸਚਰਜਤਾ ਦੀ ਗੱਲ ਹੈ ਕਿ ਆਪਾਂ ਇੱਥੇ ਬੈਠੇ ਗੱਲਾਂ ਕਰ ਰਹੇ ਹਾਂ, ਉੱਥੇ ਨਗਰ ਵਿੱਚ ਬੈਠੇ ਆਨੰਦਪੁਰ ਸਾਹਿਬ ਦੇ ਵਿੱਚ ਸਾਡੀਆਂ ਗੱਲਾਂ ਸੁਣ ਰਹੇ ਨੇ।
ਉਸ ਅਠਾਈ ਪਰਸੋ ਬੈਠੇ,
ਢਾਈ ਕੋ ਸਾਡੇ ਤੋਂ ਦੂਰ ਬੈਠੇ ਨੇ ਗੁਰੂ ਜੀ, ਢਾਈ ਕੋਹ ਦੇ ਪੰਧ ਤੇ ਫਾਸਲੇ ਤੇ ਬੈਠੇ ਹਨ।
ਤੈਠਾ ਸਗਰੀ ਚੀਨੀ
ਉੱਥੇ ਬੈਠਿਆਂ ਉਹਨਾਂ ਨੇ ਸਾਡੀਆਂ ਸਾਰੀਆਂ ਗੱਲਾਂ ਜਾਣ ਲਈਆਂ, ਅਸੀਂ ਜੋ ਗੱਲਾਂ ਕੀਤੀਆਂ ਜੋ ਅਸੀਂ ਬੋਲ ਬੋਲੇ ਉਹ ਸਾਰਾ ਕੁਝ ਜਾਣ ਗਏ।
ਗੁਰੂ ਗੰਭੀਰ ਤੀਰ ਤਰ ਪਾਰੀ ਸਭ ਕਟੇ ਅੰਤਰ ਜਾਮੀ।
ਕਹਿਣ ਲੱਗੇ ਕਿ ਗੁਰੂ ਜੀ ਬੜੇ ਗੰਭੀਰ ਸੁਭਾਅ ਵਾਲੇ ਹਨ। ਕਿਤਨਾ ਉਹਨਾਂ ਦਾ ਗੰਭੀਰ ਸੁਭਾਅ ਹੈ ਕਿ ਉਹ ਸਾਰੇ ਘਟਾਂ ਨੂੰ ਜਿੰਨੇ ਵੀ ਘਟ ਨੇ ਸਭ ਦੇ ਅੰਦਰ ਦੀ ਜਾਣਨ ਵਾਲੇ, ਸਾਰਿਆਂ ਦੇ ਘਟ ਦੇ ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਹਨ।
ਕੌਣ ਕਰੇ ਸਮਸਰਤਾ ਤਿਨਕੀ ਕਰਾਮਾਤ ਕੋ ਸਵਾਮੀ।
ਕਹਿੰਦੇ ਵੇਖੋ ਜੀ, ਕੌਣ ਉਹਨਾਂ ਦੀ ਬਰਾਬਰੀ ਕਰ ਸਕਦਾ, ਉਹ ਤਾਂ ਕਰਾਮਾਤਾਂ ਦੇ ਸਵਾਮੀ ਨੇ, ਪਰ ਕਰਾਮਾਤਾਂ ਦੇ ਸਵਾਮੀ ਹੋ ਕੇ ਵੀ ਆਪਣੀ ਕਰਾਮਾਤ ਨਹੀਂ ਵਿਖਾਉਂਦੇ। ਉਹਨਾਂ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਰਿਹਾ ਵੀ ਕਰਾਮਾਤ ਵਿਖਾ ਦਿਓ, ਮੈਂ ਤੁਹਾਨੂੰ ਛੱਡ ਦਿਆਂਗਾ। ਉਹਨਾਂ ਨੇ ਆਪਣਾ ਸੀਸ ਧੜ ਤੋਂ ਵੱਖਰਾ ਕਰਵਾ ਲਿਆ, ਪਰ ਕਰਾਮਾਤ ਨਹੀਂ ਵਿਖਾਈ। ਕਹਿੰਦੇ ਪਰ ਕਰਾਮਾਤਾਂ ਦੇ ਸਵਾਮੀ ਜ਼ਰੂਰ ਨੇ, ਐਸਾ ਨਹੀਂ ਕਹਿ ਸਕਦੇ ਕਿ ਉਹਨਾਂ ਚ ਕਰਾਮਾਤ ਨਹੀਂ ਹੈ, ਕਰਾਮਾਤਾਂ ਦੇ ਸਵਾਮੀ ਜ਼ਰੂਰ ਨੇ। ਵੇਖੋ, ਇਹ ਤੁਰਕ ਵੀ ਇਸ ਗੱਲ ਨੂੰ ਮੰਨ ਰਹੇ ਨੇ, ਕਬੂਲ ਕਰ ਰਹੇ ਨੇ ਕਿ ਉਹ ਕਰਾਮਾਤਾਂ ਦੇ ਸਵਾਮੀ ਨੇ, ਪਰ ਫਿਰ ਵੀ ਆਪਣੀ ਅਜ਼ਮਤ ਆਪਣੀ ਕਰਾਮਾਤ ਪ੍ਰਗਟ ਨਹੀਂ ਕਰਦੇ।
ਇਮਕੈ ਸੁਨ ਕਰ ਬੋ ਬਿਸਮਾਏ,
ਇਹਦਾ ਇਹ ਆਪੋ ਵਿਚ ਇਹ ਗੱਲਾਂ ਕਹਿ ਕੇ ਸੁਣ ਕੇ ਬੜੇ ਹੈਰਾਨ ਹੋਏ ਹਨ।
ਮਿਲੇ ਆਨ ਸਮੁਦਾਈ,
ਸਾਰੇ ਆਣ ਕੇ ਉਸ ਵੇਲੇ ਇਕੱਠੇ ਹੋ ਕੇ ਮਿਲੇ ਹਨ।
ਪੜੇ ਪੱਤਰ ਕੋ ਬਾਨ ਬਿਲੋ ਕੈ,
ਉਸ ਵਕਤ ਇਹਨਾਂ ਨੇ ਉਹ ਜਿਹੜਾ ਬਾਣ ਸੀ ਨਾਲੇ ਚਿੱਠੀ ਪੜ ਲਈ, ਫਿਰ ਉਹ ਤੀਰ ਵੱਲ ਵੇਖਦੇ ਨੇ ਧਿਆਨ ਨਾਲ। ਕਹਿੰਦੇ ਏਦਾਂ ਦਾ ਤੀਰ ਚਲਾਣਾ ਵੀ ਕਿਸੇ ਹਰ ਇੱਕ ਦੀ ਅਖਤਿਆਰ ਨਹੀਂ ਹੈ। ਚਾਰ ਉਂਗਲ ਚੌੜਾ ਖਪਰਾ ਤੀਰ ਹੋਵੇ ਤੇ ਢਾਈ ਕੋਹ ਤੱਕ ਉਹ ਤੀਰ ਮਾਰ ਕਰਦਾ ਆਵੇ, ਕਹਿੰਦੇ ਹੈਰਾਨੀ ਦੀ ਗੱਲ ਹੈ। ਇਹ ਸ਼ਸਤਰ ਵਿਦਿਆ ਦਾ ਅਭਿਆਸ ਹੈ, ਪਰ ਕਿਸੇ ਆਮ ਸਧਾਰਨ ਵਿਅਕਤੀ ਕੋਲ ਵੀ ਐਸਾ ਅਭਿਆਸ ਨਹੀਂ ਹੋ ਸਕਦਾ ਕਿ ਏਡਾ ਵਧੀਆ ਤੀਰ। ਫਿਰ ਵੇ ਹੈਰਾਨੀ ਨਾਲ ਵੇਖਦੇ ਨੇ, ਕਹਿੰਦੇ ਵੇਖੋ ਜੀ, ਸੋਨਾ ਵੀ ਲੱਗਾ ਹੋਇਆ ਤੀਰ ਨੂੰ, ਕਿ ਇੰਨਾ ਤਾਂ ਸੋਨਾ ਹੀ ਉਹ ਤੀਰਾਂ ਦੇ ਨਾਲ ਵੰਡੀ ਜਾਂਦੇ ਨੇ। ਕਿਸੇ ਨੇ ਦੱਸਿਆ ਜੀ, ਉਹਨਾਂ ਨੇ ਸੋਨਾ ਤਾਂ ਲਾਇਆ ਹੋਇਆ ਤੀਰ ਨਾਲ ਕਿ ਜੇ ਉਹਨਾਂ ਦੇ ਤੀਰ ਨਾਲ ਕੋਈ ਜ਼ਖਮੀ ਹੋਵੇ, ਗਰੀਬ ਹੋਵੇ, ਤੇ ਉਸ ਤੀਰ ਤੋਂ ਸੋਨਾ ਲਾ ਕੇ ਆਪਣੀ ਮਲਮ ਪੱਟੀ ਦਾ ਇਲਾਜ ਕਰਾ ਲਵੇ, ਤੇ ਜੇ ਮਾਰਿਆ ਜਾਏ ਤੇ ਉਸ ਤੀਰ ਦੇ ਨਾਲ ਉਹਦੇ ਖੱਫਣ ਦਾ ਪ੍ਰਬੰਧ ਹੋ ਸਕੇ, ਉਹਦੇ ਸੰਸਕਾਰ ਦਾ ਪ੍ਰਬੰਧ ਹੋ ਸਕੇ। ਉਹ ਤਾਂ ਆਪਣੇ ਤੀਰਾਂ ਨਾਲ ਵੀ ਦਇਆ ਵੰਡਦੇ ਨੇ, ਤੀਰਾਂ ਨਾਲ ਵੀ ਏਡੇ ਵੱਡੇ ਦਿਆਲੂ ਨੇ ਕਿ ਜਦੋਂ ਤੀਰ ਚਲਾਉਂਦੇ ਨੇ ਤੇ ਆਪਣੇ ਤੀਰਾਂ ਨਾਲ ਵੀ ਦਇਆ ਦਾ ਦਾਨ ਕਰਦੇ ਨੇ, ਦਇਆ ਦੀ ਦਾਤ ਬਖਸ਼ਦੇ ਨੇ। ਤੂੰ ਇਸ ਵਕਤ ਬੈਠੇ ਸੋਚ ਰਹੇ ਨੇ ਹੈਰਾਨੀ ਨਾਲ,
ਕਰੇ ਤਾਰੀਫ ਵਡਾਈ,
ਤੀਰ ਵੇਖ ਵੇਖ ਕੇ ਤੀਰ ਦੀ ਤਾਰੀਫ ਕਰਦੇ। ਕਹਿੰਦੇ ਤੀਰ ਵੇਖੋ ਕਿਤਨੇ ਕਮਾਲ ਦਾ ਤੀਰ ਹੈ, ਕਹਿੰਦੇ ਕਮਾਲ ਦਾ ਤੀਰ ਹੈ ਜਿਹੜਾ ਗੁਰੂ ਜੀ ਨੇ ਚਲਾਇਆ ਹੈ।
ਸੈਯਦ ਸ਼ੇਖ ਪਠਾਨ ਮੁਗਲ ਗਨ,
ਬੜੇ ਸੈਯਦ ਸ਼ੇਖ ਪਠਾਨ ਬਹੁਤ ਸਾਰੇ ਮੁਗਲ ਗਨ ਉੱਥੇ ਬੈਠੇ ਸਨ।
ਆਨੇ ਆਨ ਪਰਵਾਰੇ,
ਸਾਰੇ ਆ ਕੇ ਇਕੱਠੇ ਹੋ ਗਏ ਤੀਰ ਦੇ ਆਲੇ ਦੁਆਲੇ ਤੀਰ ਵੇਖਣ ਵਾਸਤੇ।
ਸਭ ਗਿਰ ਪਤ ਜੁਤ ਸਚਵਨ ਬੈਠੇ,
ਪਹਾੜੀ ਰਾਜੇ ਵੀ ਬੈਠੇ ਸੀ ਆਪਣੇ ਆਪਣੇ ਮੰਤਰੀਆਂ ਵਜ਼ੀਰਾਂ ਦੇ ਸਮੇਤ।
ਗੁਰ ਕੋ ਸੁਜਾਸੀ ਉਚਾਰੇ,
ਔਰ ਗੁਰੂ ਦਾ ਸੁਜਸ ਕਰ ਰਹੇ ਨੇ। ਵੇਖੋ, ਦੁਸ਼ਮਣ ਦੇ ਮੂੰਹੋਂ ਵੀ ਗੁਰੂ ਸਾਹਿਬ ਦੀ ਤਾਰੀਫ ਹੋ ਰਹੀ ਹੈ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਜਿਹੜੇ ਸਤਿਗੁਰਾਂ ਦੇ ਸੇਵਕ ਉਹਨਾਂ ਤੱਕ ਕਰਨੇ, ਜਿਹੜੇ ਦੁਸ਼ਮਣ ਨੇ ਉਹ ਵੀ ਗੁਰੂ ਸਾਹਿਬ ਦੀ ਤਾਰੀਫ ਕਰ ਰਹੇ ਨੇ, ਕਹਿੰਦੇ ਕਮਾਲ ਦੀ ਗੱਲ ਹੈ, ਕਿਤਨੇ ਬਹਾਦਰ ਨੇ, ਕਿਤਨੀ ਸ਼ਸਤਰ ਵਿਦਿਆ ਦਾ ਅਭਿਆਸ ਹੈ ਉਹਨਾਂ ਦੇ ਕੋਲ, ਇਸ ਤਰ੍ਹਾਂ ਗੁਰੂ ਸਾਹਿਬ ਦੀ ਤਾਰੀਫ ਕਰ ਰਹੇ ਨੇ।
ਕੀਤੀ ਸ਼ਕਤ ਕੋ ਧਾਰਨ ਹਾਰੋ,
ਏਡੀ ਵੱਡੀ ਸ਼ਕਤੀ ਦੇ ਧਾਰਨ ਵਾਲੇ ਹਨ,
ਨਰ ਲੀਲਾ ਅਨੁਸਾਰੀ,
ਫਿਰ ਵੀ ਮਾਨਵੀ ਲੀਲਾ ਕਰ ਰਹੇ ਨੇ, ਜੋ ਚਾਹੇ ਮਰਜ਼ੀ ਕਰਨ ਦੀ ਤਾਕਤ ਹੈ ਉਹਨਾਂ ਵਿਚ, ਪਰ ਫਿਰ ਵੀ ਮਨੁੱਖੀ ਲੀਲਾ ਕਰ ਰਹੇ ਹਨ।
ਹਮ ਸੋ ਲੜਤ ਬਿਤਿਓ ਚਿਰ ਕਾਲਾ,
ਸਾਡੇ ਨਾਲ ਲੜਦਿਆਂ ਕਿੰਨਾ ਸਮਾਂ ਬੀਤ ਗਿਆ,
ਨੈ ਕੁਛ ਵਿਘਨ ਬਿਥਾਰੀ,
ਉਹਨਾਂ ਨੇ ਆਪਣੀ ਕਰਾਮਾਤ ਨਾਲ ਨੀ ਸਾਨੂੰ ਕੋਈ ਵਿਘਨ ਦਿੱਤਾ, ਜਿੰਨੀ ਲੜਾਈ ਕੀਤੀ ਆਪਣੇ ਬਲ ਨਾਲ ਕੀਤੀ ਆ, ਆਪਣੇ ਸ਼ਸਤਰਾਂ ਦੇ ਨਾਲ ਕੀਤੀ, ਆਪਣੀ ਤਾਕਤ ਜਾਂ ਕਰਾਮਾਤ ਨਾਲ ਸਾਨੂੰ ਕੋਈ ਵਿਘਨ ਨਹੀਂ ਦਿੱਤਾ। ਤੁਰ ਕੇ ਗੱਲ ਜਾਣਦੇ ਨੇ ਕਿ ਗੁਰੂ ਜੀ ਨੇ ਆਪਣੀ ਕਰਾਮਾਤ ਨਾਲ ਸਾਡਾ ਨਹੀਂ ਹਾਲੇ ਤੱਕ ਕੁਝ ਵਿਗਾੜਿਆ, ਕੇਵਲ ਸ਼ਸਤਰਾਂ ਦੇ ਨਾਲ ਜ਼ਰੂਰ ਉਹਨਾਂ ਨੇ ਸਾਡੇ ਨਾਲ ਜੰਗ ਲੜਿਆ ਹੁਣ ਤੱਕ।
ਨਿਜ ਨਿਜ ਉਰ ਮੈਂ ਡਰ ਸਭ ਤਰ ਤਰ,
ਮਨ ਚ ਡਰਦੇ ਵੀ ਨੇ, ਕਹਿੰਦੇ ਢਾਈ ਕੋਹ ਤੱਕ ਅਸੀਂ ਦੂਰ ਬੈਠੇ ਸੀ ਵੀ ਚਲੋ ਇੱਥੇ ਤੱਕ ਕਿਹੜਾ ਕੋਈ ਤੀਰ ਗੋਲੀ ਆਉਣਾ, ਕਹਿੰਦੇ ਚੁੱਕੋ ਆਪਣੇ ਆਪਣੇ ਪਲੰਘੇ ਇੱਥੋਂ ਤੇ ਹੋਰ ਦੂਰ ਚਲੇ ਜਾਓ ਜਿੱਥੇ ਤੱਕ ਉਹਨਾਂ ਦੇ ਤੀਰ ਦੀ ਪਹੁੰਚ ਨਾ ਹੋਵੇ, ਚੁੱਕੋ ਬਈ ਇੱਥੋਂ। ਹੁਣ ਮਨ ਦੇ ਵਿਚ ਡਰ ਵੀ ਗਏ, ਸਹਿਮ ਵੀ ਗਏ, ਪਲਗੇ ਚੁੱਕ ਲਏ ਆਪਣੇ, ਉਥੋਂ ਆਸਣ ਚੁੱਕ ਕੇ ਡੇਰੇ ਹੋਰ ਦੂਰ ਕਰ ਲਏ, ਹੋਰ ਪਿੱਛੇ ਪਿੱਛੇ ਚਲੇ ਗਏ।
ਗਮ ਨੇ ਉੱਠ ਉੱਠ ਡੇਰੇ,
ਉੱਠ ਉੱਠ ਕੇ ਉਥੋਂ ਆਪਣੇ ਆਪਣੇ ਡੇਰਿਆਂ ਤੇ ਚਲੇ ਗਏ, ਕਹਿੰਦੇ ਉੱਠੋ ਉੱਠੋ ਛੇਤੀ, ਦੋ ਤੀਰ ਆ ਗਏ ਨੇ, ਕਿਤੇ ਇਹ ਨਾ ਹੋਵੇ ਵੀ ਇਹ ਦੋ ਤੀਰ ਉਹਨਾਂ ਦੀ ਚੇਤਾਵਨੀ ਹੋਵੇ ਤੇ ਹੁਣ ਤੀਸਰਾ ਤੀਰ ਕਿਸੇ ਦੀ ਗਿੱਚੀ ਵਿਚ ਆ ਕੇ ਵੱਜਾ ਹੋਵੇ, ਕਿਤੇ ਐਸਾ ਨਾ ਹੋਵੇ, ਉੱਠੋ ਉੱਠੋ ਇੱਥੋਂ ਛੇਤੀ ਚੱਲੋ, ਇੱਥੋਂ ਉੱਠ ਕੇ ਨਿਕਲ ਚੱਲੋ, ਕਿਤੇ ਹੋਰ ਤੀਸਰਾ ਤੀਰ ਨਾ ਇੱਥੇ ਆ ਪਹੁੰਚੇ।
ਅਸਨੇ ਹੋਏ ਗੁਰੂ ਰਿਸ ਕਰ ਉਰ,
ਐਸਾ ਨਾ ਹੋਵੇ ਗੁਰੂ ਜੀ ਗੁੱਸੇ ਚ ਆ ਜਾਣ, ਕਿਤੇ ਐਸਾ ਨਾ ਹੋਵੇ ਉਹਨਾਂ ਦੇ ਅੰਦਰ ਕ੍ਰੋਧ ਆ ਜਾਵੇ।
ਸਰ ਤੇ ਹਮ ਹੱਥ ਗੇਰੇ,
ਉਹ ਸਾਨੂੰ ਆਪਣੇ ਤੀਰ ਨਾਲ ਉੱਥੇ ਹੀ ਬੈਠਿਆ ਮਾਰ ਦੇਣ, ਜੇ ਸਾਡੇ ਬੈਠਿਆਂ ਪਲਗੇ ਦੇ ਪਾਵੇ ਚ ਤੀਰ ਦਾ ਨਿਸ਼ਾਨਾ ਲਾ ਸਕਦੇ ਨੇ, ਸਾਡੇ ਸਿਰ ਦੇ ਉੱਤੇ ਦਰਖਤ ਦੇ ਤਣੇ ਵਿਚ ਨਿਸ਼ਾਨਾ ਲਾ ਸਕਦੇ ਨੇ, ਤੇ ਸਾਡੇ ਸਿਰ ਦੇ ਉੱਤੇ ਨਿਸ਼ਾਨਾ ਲਾਉਂਦੇ ਉਹਨਾਂ ਨੂੰ ਕਿਹੜਾ ਦੇਰੀ ਲੱਗਣੀ ਹੈ, ਸਾਡੀ ਗਰਦਨ ਸੰਘੀ ਵਿਚ ਨਿਸ਼ਾਨਾ ਲਾਉਂਦਿਆਂ ਕਿਹੜੀ ਦੇਰੀ ਲੱਗਣੀ ਹੈ। ਇਸ ਕਰਕੇ ਛੇਤੀ ਉੱਠੋ, ਕਿਤੇ ਉਹਨਾਂ ਦਾ ਮੂਡ ਨਾ ਬਦਲ ਜਾਏ, ਕਹਿੰਦੇ ਗੁਰੂ ਦੀ ਮੌਜ ਹੀ ਹੁੰਦੀ ਹੈ, ਪਤਾ ਨੀ ਕਿੱਧਰ ਨੂੰ ਉਹਨਾਂ ਦਾ ਰੁੱਖ ਚੱਲ ਪਏ, ਕਿਤੇ ਤੀਰ ਨਾ ਚਲਾਉਣ ਲੱਗ ਪੈਣ।
ਉਸ ਅਟਾਈ ਹਤੇ ਨਿਸ਼ਾਨਾ,
ਢਾਈ ਕੋਹ ਤੱਕ ਉਹਨਾਂ ਨੇ ਤੀਰਾਂ ਦੇ ਨਾਲ ਨਿਸ਼ਾਨਾ ਲਾਇਆ ਹੈ।
ਕਿਆ ਛੋਰੇ ਕਿਸ ਤਾਈ,
ਕਹਿੰਦੇ ਵੀ ਇੱਕ ਤੀਰ ਆਵੇ ਤਾਂ ਲੋ ਬੰਦਾ ਮੰਨ ਲੈਂਦਾ ਵੀ ਇਹ ਤਾਂ ਸਹਿਜ ਸੁਭਾਅ ਆ ਗਿਆ ਹੋਣਾ, ਪਰ ਦੂਜਾ ਤੀਰ ਵੀ ਉੱਥੇ ਨਿਸ਼ਾਨੇ ਤੇ ਆ ਕੇ ਵੱਜ ਰਿਹਾ, ਕਹਿੰਦਾ ਇਸ ਕਰਕੇ ਭਾਈ ਇਹ ਚੰਗੀ ਤਰ੍ਹਾਂ ਧਿਆਨ ਦੇ ਨਾਲ ਵੇਖ ਲੋ।
ਤਉ ਹਮੇ ਸਮ ਲੜਤ ਕਰਤ ਰਣ,
ਏਡੀ ਵੱਡੀ ਤਾਕਤ ਆ ਉਹਨਾਂ ਕੋਲ, ਫਿਰ ਵੀ ਸਾਡੇ ਬਰਾਬਰ ਹੋ ਕੇ ਸਾਡੇ ਨਾਲ ਲੜਾਈ ਕਰ ਰਹੇ ਨੇ।
ਇਹ ਤੋਂ ਬਹੁ ਵਡਿਆਈ,
ਕਹਿੰਦੇ ਤਾਂ ਬੜੀ ਵੱਡੀ ਵਡਿਆਈ ਹੈ ਗੁਰੂ ਦੀ, ਏਡੇ ਵੱਡੇ ਅਜਮਤੀ ਕਰਾਮਾਤੀ ਹੋਣ ਦੇ ਬਾਵਜੂਦ ਵੀ ਇੱਕ ਸਧਾਰਨ ਵਿਅਕਤੀਆਂ ਵਾਂਗੂ ਸਾਡੇ ਨਾਲ ਜੰਗ ਲੜ ਰਹੇ ਹਨ।
ਸਗਰੇ ਹਿਰਦੇ ਵਿਚਾਰਤ ਮਹਿਮਾ,
ਉਸ ਵੇਲੇ ਸਾਰੇ ਆਪੋ ਆਪਣੇ ਹਿਰਦਿਆਂ ਦੇ ਵਿਚ ਆਪਣੇ ਮਨਾਂ ਦੇ ਵਿਚ ਵਿਚਾਰ ਕਰਦੇ ਹਨ।
ਵਹਿਰ ਕਹੇ ਬੋ ਨਾਈ,
ਮਨ ਦੇ ਵਿਚ ਸੋਚਦੇ ਨੇ ਗੁਰੂ ਸਾਹਿਬ ਦੀ ਮਹਿਮਾ ਨੂੰ, ਵੇਖੋ ਪ੍ਰਗਟ ਕਰਕੇ ਨੀ ਸੁਣਾਉਂਦੇ ਇੱਕ ਦੂਜੇ ਨੂੰ, ਮਨ ਚ ਸਾਰੇ ਸਮਝ ਗਏ ਵੀ ਗੁਰੂ ਸਾਹਿਬ ਦੀ ਮਹਿਮਾ ਬੜੀ ਵੱਡੀ ਹੈ, ਉਪਮਾ ਵੀ ਮਨ ਚ ਕਰ ਰਹੇ ਨੇ ਪਰ ਮੂੰਹ ਤੋਂ ਨੀ ਬੋਲਦੇ, ਵੀ ਜੇ ਮੂੰਹੋਂ ਬੋਲਾਂਗੇ ਨਾਲ ਦੇ ਸਾਥੀਆਂ ਦਾ ਮਨੋਬਲ ਟੁੱਟੇਗਾ, ਉਹ ਕਹਿਣਗੇ ਵੀ ਇਹ ਤਾਂ ਉਹਨਾਂ ਦੇ ਮੁਰੀਦ ਬਣ ਗਏ ਨੇ, ਸਾਡੀਆਂ ਰਿਪੋਰਟਾਂ ਬਾਦਸ਼ਾਹ ਤੱਕ ਜਾਣਗੀਆਂ। ਇਸ ਕਰਕੇ ਮੂੰਹੋਂ ਨੀ ਕੁਝ ਬੋਲਦੇ, ਮਨ ਹੀ ਮਨ ਇਸ ਤਰ੍ਹਾਂ ਦੀ ਉਪਮਾ ਮਹਾਰਾਜ ਜੀ ਦੀ ਵਿਚਾਰਦੇ ਹਨ।
ਸਭ ਬਿਦ ਅਦਕ ਪ੍ਰਤਾਪੀ ਜਾਣੈ,
ਜਾਣ ਲਿਆ ਕਿ ਸਤਿਗੁਰੂ ਜੀ ਸਭ ਪ੍ਰਕਾਰ ਨਾਲ ਅਦਕ ਪ੍ਰਤਾਪੀ ਤੇ ਕਲਾਵਾਨ ਹਨ।
ਭਇਓ ਨਾ ਕੋ ਭਵ ਮਾਈ,
ਔਰ ਇਹਨਾਂ ਜੈਸਾ ਕੋਈ ਸੰਸਾਰ ਦੇ ਵਿਚ ਨਹੀਂ ਹੋਇਆ ਤੇ ਨਾ ਹੋਇਆ ਤੇ ਨਾ ਹੀ ਹੋਵੇਗਾ।
ਉਤ ਸਤ ਗੁਰ ਅਵਲੋਕਤ ਚੌ ਦਿਸ਼।
ਉਧਰ ਗੁਰੂ ਕਲਗੀਧਰ ਪਾਤਸ਼ਾਹ ਅੰਤਰਯਾਮੀ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੇਖ ਰਹੇ ਨੇ, ਚਾਰੇ ਪਾਸੇ ਨਿਗਾਹ ਮਾਰ ਕੇ ਵੇਖ ਰਹੇ ਨੇ।
ਤੰਬੂ ਗਨ ਸ਼ਮਿਆਨੇ,
ਬੜੇ ਤੰਬੂਆਂ ਦੇ ਤੰਬੂ ਲੱਗੇ ਹੋਏ, ਸ਼ਮਿਆਨੇ ਲੱਗੇ ਹੋਏ, ਕਨਾਤਾਂ ਲੱਗੀਆਂ ਹੋਈਆਂ, ਤੁਰਕਾਂ ਦੀ ਫੌਜ, ਪਹਾੜੀਆਂ ਦੀ ਫੌਜ, ਚਾਰੇ ਪਾਸੇ ਆਨੰਦਪੁਰ ਸਾਹਿਬ ਦੂਰ ਦੂਰ ਨਜ਼ਰ ਆ ਰਹੀ ਹੈ।
ਗਜਬਾਜੀ ਕੇ ਪੁੰਜ ਖਰੇ ਬੋ,
ਸਾਰੇ ਹਾਥੀ ਘੋੜੇ, ਉਹਨਾਂ ਹਾਥੀਆਂ ਘੋੜਿਆਂ ਦੇ ਬਹੁਤ ਸਾਰੇ ਪੁੰਜਾਂ ਦੇ ਪੁੰਜ, ਸਮੂਹਾਂ ਦੇ ਸਮੂਹ ਖੜੇ ਨਜ਼ਰ ਆ ਰਹੇ ਨੇ।
ਸਿੰਘਨ ਸੰਗ ਬਖਾਨੇ,
ਮਹਾਰਾਜ ਜੀ ਸਿੰਘਾਂ ਦੇ ਨਾਲ ਬਚਨ ਕਰਦੇ, ਆਪਣੇ ਖਾਲਸੇ ਨਾਲ ਬਚਨ ਕਰਦੇ ਨੇ।
ਆਦਨ ਅੰਤ ਸੈਨ ਕੋ ਲਖੀਅਤ,
ਮਹਾਰਾਜ ਜੀ ਕਹਿੰਦੇ ਸਿੰਘੋ ਵੀ ਫੌਜ ਤਾਂ ਦੁਸ਼ਮਣ ਦੀ ਨਾ ਆਦ ਦਿਸਦਾ ਨਾ ਅੰਤ ਦਿਸਦਾ ਇਹਨਾਂ ਦਾ, ਵੀ ਫੌਜ ਤਾਂ ਬਹੁਤ ਜ਼ਿਆਦਾ, ਇਹਨਾਂ ਦਾ ਆਦੰਤ ਕਿਤੇ ਸੁਮਾਰ ਹੀ ਨਜ਼ਰ ਨਹੀਂ ਆਉਂਦਾ। ਚਾਰੇ ਪਾਸੇ ਵੇਖੀਏ, ਦੂਰ ਦੂਰ ਤੱਕ ਨਿਗਾਹ ਜਾਂਦੀ, ਕਿੱਥੇ ਖਤਮ ਹੁੰਦੇ ਨੇ, ਨਜ਼ਰ ਨਹੀਂ ਆਉਂਦੇ।
ਪਰੀ ਚੋਂ ਦਿਸ਼ਮਾਈ,
ਚਾਰੇ ਪਾਸੇ ਤੁਰਕਾਂ ਦੀ ਫੌਜ, ਇਹਨਾਂ ਦੁਸ਼ਮਣਾਂ ਦੀ ਫੌਜ ਆਈ ਬੈਠੀ ਹੈ।
ਮਤ ਕਾਚੀ ਇਤ ਪਰੇ ਪਰਬਤੀ,
ਆਹ ਵੇਖੋ ਸਿੰਘੋ ਇਧਰ ਕੱਚੀ ਮੱਤ ਵਾਲੇ ਆ ਜਿਹੜੇ ਕੱਚੇ ਪਹਾੜੀਏ ਪਰਬਤੀ ਨੇ ਇਹ ਬੈਠੇ ਹੋਏ ਨੇ।
ਚੇਰੇ ਤੁਰਕਨ ਚਾਹੀ,
ਆ ਵੇਖੋ ਤੁਰਕਾਂ ਦੇ ਚੇਲੇ ਬਣੇ ਹੋਏ, ਤੁਰਕਾਂ ਦੇ ਗੁਲਾਮ ਬਣੇ ਹੋਏ ਹਨ।
ਦਇਆ ਸਿੰਘ ਕਰ ਜੋਰ ਉਚਾਰੀ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਭਾਈ ਦਇਆ ਸਿੰਘ ਨੇ ਹੱਥ ਜੋੜੇ, ਭਾਈ ਦਇਆ ਸਿੰਘ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਅੱਜ ਤੁਰਕ ਪਤੇ ਰਾਜਾ,
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਅੱਜ ਜਿਹੜਾ ਤੁਰਕਾਂ ਦਾ ਪਤੀ ਰਾਜਾ ਔਰੰਗਜ਼ੇਬ ਹੈ,
ਸਿੰਧ ਮੇਖਲਾ ਅਵਨੀਲੀ ਨਸ,
ਮਹਾਰਾਜ ਉਹਨੇ ਸਮੁੰਦਰ ਪਰਯੰਤ ਤੱਕ ਜਿਹੜੀ ਧਰਤੀ ਆ ਆਪਣੇ ਕਬਜ਼ੇ ਕੀਤੀ ਹੋਈ ਹੈ।
ਫਿਰੇ ਸੀਸ ਪਰ ਤਾਜਾ,
ਉਹਦੇ ਸਿਰ ਦੇ ਉੱਤੇ ਅੱਜ ਹਿੰਦੁਸਤਾਨ ਦਾ ਤਾਜ ਝੂਲਦਾ ਹੈ।
ਕੌਮ ਵਾਸ ਨ ਜਗ ਮੈਂ ਛੋਰੇ,
ਉਹਨੇ ਸਾਰੇ ਜਗਤ ਵਿੱਚ ਹਿੰਦੁਸਤਾਨ ਵਿੱਚ ਭਾਰਤ ਖੰਡ ਵਿੱਚ ਕਿਸੇ ਨੂੰ ਆਪਣੇ ਉੱਤੋਂ ਬਾਗੀ ਨਹੀਂ ਰਹਿਣ ਦਿੱਤਾ।
ਦੇਸ਼ ਵਿਦੇਸ਼ ਅਸ਼ੇਸ਼ੂ,
ਦੇਸ਼ ਵਿਦੇਸ਼ ਜਿੰਨੇ ਨੇ ਉਹ ਸਾਰੇ ਉਹਦੇ ਤੋਂ ਡਰਦੇ ਹਨ।
ਹਾਲਾਂ ਭਰੇ ਤੁਰਕਤ, ਹਾਲਾਂ ਪਰੇ ਤੁਰਕ ਪਤੇ ਆ ਗਏ,
ਜਿਹੜੇ ਤੁਰਕ ਨੇ ਉਹ ਸਾਰੇ ਵੱਡੇ ਵੱਡੇ ਰਾਜੇ ਬਾਦਸ਼ਾਹ ਔਰੰਗਜ਼ੇਬ ਅੱਗੇ ਟੈਕਸ ਭਰਦੇ ਨੇ, ਉਹਦਾ ਹਾਲਾ ਭਰਦੇ ਹਨ।
ਔਰੰਗ ਪਇਓ ਵਿਸ਼ੇਸ਼ੁ,
ਇਹੋ ਜਿਹਾ ਔਰੰਗਾ ਬਾਦਸ਼ਾਹ ਮਹਾਰਾਜ ਇਸ ਵੇਲੇ ਵਿਸ਼ੇਸ਼ ਕਰਕੇ ਰਾਜ ਕਰ ਰਿਹਾ।
ਅਰੇ ਕੌਣ ਹੇ ਪ੍ਰਭ ਇਨਸਾਨ ਮੁਖ,
ਮਹਾਰਾਜ ਜੀ ਕੌਣ ਇਹਨਾਂ ਦੇ ਸਾਹਮਣੇ ਅੜ ਸਕਦਾ ਹੈ, ਏਡੇ ਬਲਵਾਨ ਹਨ।
ਉਹਦੇ ਅਸਤ ਤੁਰਕਾਨਾ,
ਉਹਦੇ ਤੋਂ ਅਸਤ ਤੱਕ ਇਹਨਾਂ ਤੁਰਕਾਨਾ ਦਾ, ਤੁਰਕਾਂ ਦਾ ਰਾਜ ਹੈ।
ਆਪ ਲੜੋ ਸਭ ਸਫਾ ਉਠਾਵੋ,
ਬਸ ਮਹਾਰਾਜ ਜੀ ਜੇ ਤੁਸੀਂ ਕੇਵਲ ਤੁਸੀਂ ਹੋ ਜਿਹੜੇ ਇਹਨਾਂ ਦੇ ਬਰ ਖਿਲਾਫ ਲੜ ਸਕਦੇ ਹੋ, ਔਰ ਕੇਵਲ ਲੜ ਹੀ ਨਹੀਂ ਸਕਦੇ, ਲੜ ਕੇ ਇਹਨਾਂ ਤੁਰਕਾਂ ਦੀ ਸਫਾ ਉਠਾ ਦਿਓਗੇ, ਇਹਨਾਂ ਤੁਰਕਾਂ ਦੀ ਸਫਾ, ਮਲੇਛਾਂ ਦੀ ਸਫਾ ਉੱਠ ਜਾਏਗੀ।
ਜਗ ਮੈਂ ਰਹਿ ਹਿੰਦਵਾਨਾ,
ਔਰ ਹਿੰਦਵਾਇਣ ਜਗਤ ਦੇ ਵਿੱਚ ਰਹਿ ਜਾਣਗੇ।
ਰਾਜੇ ਕੁਛ ਰਾਜਪੂਤ ਰਹੇ ਜਗ,
ਜਾਂ ਫਿਰ ਕੁਝ ਕੁ ਰਾਜਪੂਤ ਰਾਜੇ ਰਹਿ ਜਾਣਗੇ ਰਾਜ ਕਰਨ ਵਾਸਤੇ।
ਇਨਕੀ ਬਹੁ ਮਤ ਮਾਰੀ,
ਪਰ ਮਹਾਰਾਜਾ ਜਿਹੜੇ ਬਹੁਤੇ ਰਾਜੇ ਨੇ, ਵੇਖੋ ਪਹਾੜੀਏ ਰਾਜੇ ਰਾਜਪੂਤ ਰਾਜੇ ਨੇ, ਕਿੱਡਾ ਇਹਨਾਂ ਦੀ ਮੱਤ ਤੇ ਪੜਦਾ ਪਿਆ ਹੋਇਆ, ਇਹਨਾਂ ਮਲੇਛਾਂ ਦਾ ਜੂਠਾ ਖਾਂਦੇ ਨੇ, ਉਹਨਾਂ ਨਾਲ ਬਹਿ ਕੇ ਹੁੱਕੇ ਪੀਂਦੇ ਨੇ, ਤਮਾਕੂ ਪੀਂਦੇ ਨੇ, ਕਿਹੋ ਜੀ ਇਹਨਾਂ ਦੀ ਮੱਤ ਤੇ ਪੜਦਾ ਪਿਆ ਹੋਇਆ।
ਜੇ ਕੰਨਿਆ ਤੁਰਕਨ ਕੋ ਜੀਵਤ,
ਤੁਰਕਾਂ ਨੂੰ ਆਪਣੀਆਂ ਧੀਆਂ ਦੇ ਡੋਲੇ ਦੇ ਦੇ ਕੇ ਰਾਜ ਕਰਦੇ ਨੇ, ਆਪਣੀਆਂ ਲੜਕੀਆਂ ਦੇ ਡੋਲੇ ਦੇ ਕੇ ਰਾਜ ਭੋਗਦੇ ਨੇ।
ਇੱਕ ਤਿੰਨ ਕੀ ਸਰਦਾਰੀ,
ਤਰਕਾਰ ਹੈ ਇਹਨਾਂ ਦੀ ਸਰਦਾਰੀ ਦੇ, ਤਰਕਾਰ ਹੈ ਇਹਨਾਂ ਦੀ ਇਹੋ ਜਿਹੀ ਬਹਾਦਰੀ ਦੇ।
ਉਹਦੇ ਅਸਤ ਕੀ ਲੀਨ ਜਮਈਅਤ,
ਇਹਨਾਂ ਨੇ ਉਹਦੇ ਤੋਂ ਅਸਤ ਤੱਕ ਦੀ ਜਿੰਨੀ ਜਮੀਅਤ ਹੈ ਉਹ ਲੈ ਲਈ ਹੈ।
ਰਈਅਤ ਸਭ ਨਰ ਹੋਏ,
ਸਾਰੇ ਲੋਕ ਇਹਨਾਂ ਦੀ ਰਈਅਤ ਬਣੇ ਹੋਏ ਹਨ।
ਤੁਮ ਪ੍ਰਭ ਲੜੋ ਕੇ ਮਾਰੋ ਤੁਰਕਨ,
ਤੁਸੀਂ ਹੋ ਇਹਨਾਂ ਨਾਲ ਲੜਨ ਵਾਲੇ, ਜਾਂ ਇਹਨਾਂ ਨਾਲ ਲੜੋਗੇ ਔਰ ਇਹਨਾਂ ਨੂੰ ਮਾਰੋਗੇ।
ਪਰ ਨਾ ਜਗ ਮੈਂ ਕੋਏ,
ਤੁਹਾਡੇ ਤੋਂ ਬਿਨਾਂ ਇਸ ਵਕਤ ਹੋਰ ਕੋਈ ਦੂਸਰਾ ਜਗਤ ਵਿਚ ਨਜ਼ਰ ਨਹੀਂ ਆਉਂਦਾ ਜਿਹੜਾ ਔਰੰਗਜ਼ੇਬ ਬਾਦਸ਼ਾਹ ਨਾਲ ਮੱਥਾ ਲਾਵੇ, ਔਰੰਗਜ਼ੇਬ ਨਾਲ ਟੱਕਰ ਲਵੇ।
ਇਤਿਆਦਕ ਕਹਿ ਸੁਣ ਸ਼੍ਰੀ ਸਤਗੁਰ।
ਇਤਿਆਦਕ ਬਚਨ ਮਹਾਰਾਜ ਜੀ ਭਾਈ ਦਇਆ ਸਿੰਘ ਹੁਣਾਂ ਨਾਲ ਕਰ ਰਹੇ ਨੇ, ਸੁਣ ਰਹੇ ਨੇ।
ਸੰਧਿਆ ਸਮੇਂ ਪਛਾਣਾ,
ਸੰਧਿਆ ਦਾ ਸਮਾਂ ਹੋ ਗਿਆ, ਸ਼ਾਮ ਦਾ ਸਮਾਂ ਹੋ ਗਿਆ।
ਉੱਠ ਕਰ ਚਲੇ ਬੰਦਨਾ ਠਾਣੇ।
ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈ ਕੇ ਸਿੰਘ ਵਿਦਾ ਹੋਣ ਲੱਗੇ, ਮੋਰਚਿਆਂ ਵਿਚ ਜਾਣ ਲੱਗੇ।
ਸਿੰਘ ਜੋੜ ਜੁਗ ਪਾਨਾ,
ਦੋਵੇਂ ਹੱਥ ਜੋੜ ਜੋੜ ਕੇ ਸਿੰਘ ਮਹਾਰਾਜ ਜੀ ਨੂੰ ਨਮਸਕਾਰਾਂ ਕਰਦੇ ਹਨ।
ਨਿਜ ਨਿਜ ਮੋਰਚਨ ਮੈਂ ਸਾਵਧਾਨੀ,
ਆਪੋ ਆਪਣੇ ਮੋਰਚਿਆਂ ਵਿਚ ਪੂਰੀ ਸਾਵਧਾਨੀ ਦੇ ਨਾਲ ਪਹਿਰਾ ਦੇਣ ਲਈ ਚੱਲੇ ਹਨ।
ਦੋ ਦਿਸ਼ ਮੈਂ ਤਕੜਾਈ,
ਦੋਵਾਂ ਪਾਸਿਓਂ ਪੂਰੀ ਤਕੜਾਈ ਕੀਤੀ ਹੋਈ ਹੈ। ਉਧਰੋਂ ਤੁਰਕਾਂ ਨੇ ਵੀ ਪੂਰੀ ਤਕੜਾਈ ਕੀਤੀ, ਇਧਰੋਂ ਸਿੰਘ ਵੀ ਪੂਰੀ ਤਕੜਾਈ ਨਾਲ ਮੋਰਚਿਆਂ ਵਿਚ ਬੈਠੇ ਹਨ।
ਖਾਨ ਪਾਨ ਕਰ ਗਾਡੇ ਹੋਵਤ,
ਔਰ ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛਕ ਕੇ ਫਿਰ ਤਿਆਰ ਬਰ ਤਿਆਰ ਹੋ ਕੇ ਮੋਰਚਿਆਂ ਚ ਆਣ ਖਲੋਂਦੇ ਹਨ।
ਸੁਪਤੇ ਰਾਤ ਬਿਤਾਈ,
ਔਰ ਰਾਤ ਬਤੀਤ ਕੀਤੀ, ਅੱਧਿਆਂ ਨੇ ਸੋ ਕੇ ਅੱਧਿਆਂ ਨੇ ਜਾਗ ਕੇ, ਇੱਦਾਂ ਵਾਰੋ ਵੇਰੀ। ਮਹਾਰਾਜ ਸੱਚੇ ਪਾਤਸ਼ਾਹ ਵੀ ਆਪਣੇ ਸੁਖਾਸਣਾ ਤੇ ਬਿਰਾਜਮਾਨ ਹੋਏ ਨੇ।
ਦਿਨ ਪ੍ਰਤ ਤੋਪ ਤੁਪਕ ਬੋ ਛੂਟੇ,
ਇਸੇ ਤਰ੍ਹਾਂ ਦਿਨ ਬੀਤ ਰਹੇ ਨੇ। ਰੋਜ਼ ਦਿਨ ਪ੍ਰਤੀ ਦਿਨ ਤੋਪਾਂ ਚੱਲਦੀਆਂ ਨੇ, ਬੰਦੂਕਾਂ ਚੱਲਦੀਆਂ ਹਨ।
ਮੋਰਚਨ ਰਹੇ ਲੜਾਈ,
ਔਰ ਮੋਰਚਿਆਂ ਦੇ ਵਿਚ ਲੜਾਈ ਰਹਿੰਦੀ ਹੈ, ਅਨੇਕਾਂ ਪ੍ਰਕਾਰ ਦੀ ਲੜਾਈ ਮਚੀ ਰਹਿੰਦੀ ਹੈ।
ਇੱਕ ਦਿਸ਼ ਨਦੀ ਦੁਤੀਆ ਦਿਸ਼ ਗਿਰਗਨ,
ਇੱਕ ਪਾਸੇ ਤਾਂ ਨਦੀ ਹੈ, ਦੂਜੇ ਪਾਸੇ ਪਹਾੜੀ ਰਾਜਿਆਂ ਦੀ ਫੌਜ ਹੈ।
ਸ਼ਬਦ ਹੋਤ ਸਮੁਦਾਈ,
ਔਰ ਬੜੀ ਭਿਆਨਕ ਆਵਾਜ਼ ਆਉਂਦੀ ਹੈ ਜਦੋਂ ਤੋਪਾਂ ਚੱਲਦੀਆਂ ਨੇ, ਗੋਲੀਆਂ ਚੱਲਦੀਆਂ ਹਨ।
ਜਿਤ ਦਿਸ਼ ਪਰੇ ਜੰਗ ਨਰ ਦੀਰਦ,
ਤੇ ਫਿਰ ਜੰਗ ਵੀ ਰੋਜ਼ ਹੁੰਦਾ, ਕਿਤੇ ਨਾ ਕਿਤੇ ਜੰਗ ਛਿੜਿਆ ਰਹਿੰਦਾ, ਜਿੱਧਰ ਕੋਈ ਬਹੁਤਾ ਜੰਗ ਛਿੜਦਾ ਹੈ।
ਤਿਤ ਦਿਸ਼ ਸਿੰਘ ਸਿਧਾਵੇ,
ਇੱਕ ਹਵਾਈ ਦਸਤਾ ਹੁੰਦਾ ਸਿੰਘਾਂ ਦਾ, ਉਹ ਹਵਾਈ ਦਸਤੇ ਜਿਹੜੇ ਸਿੰਘਾਂ ਦੇ ਉਹ ਦੌੜ ਕੇ ਉੱਥੇ ਪਹੁੰਚ ਜਾਂਦੇ ਨੇ ਜਿੱਥੇ ਜੋੜ ਦਾ ਕਿਤੇ ਜੰਗ ਹੁੰਦਾ, ਉੱਥੇ ਉਹਨਾਂ ਸਿੰਘਾਂ ਦੀ ਮਦਦ ਵਾਸਤੇ।
ਖੜਗ ਪ੍ਰਹਾਰਨ ਲਾਗ ਪਹੁੰਚ ਕਰ,
ਔਰ ਜਾ ਕੇ ਪਹੁੰਚ ਕੇ ਆਪਣੀ ਤੇਗ ਦੇ ਨਾਲ ਵੈਰੀਆਂ ਨੂੰ ਕਟਾ ਵੱਢ ਕਰਕੇ ਜੰਗ ਦੇ ਮੈਦਾਨ ਚ ਗਰਕ ਕਰ ਦਿੰਦੇ ਹਨ।
ਰਿਪਕੀ ਚਮੂ ਭਜਾਵੇ,
ਦੁਸ਼ਮਣਾਂ ਦੀਆਂ ਫੌਜਾਂ ਨੂੰ ਭਾਜੜ ਪਾ ਦਿੰਦੇ, ਭਜਾ ਦਿੰਦੇ ਨੇ ਸਿੰਘ।
ਕਈ ਵਾਰ ਗਨ ਮਰੇ ਪਹਾੜੀ,
ਕਈ ਵਾਰ ਪਹਾੜੀਏ ਕਬਜ਼ੇ ਆ ਜਾਂਦੇ ਸਿੰਘਾਂ ਦੇ, ਪਹਾੜੀਏ ਚੜ ਜਾਂਦੇ ਨੇੜੇ ਤੇ ਪਹਾੜੀਏ ਮਾਰੇ ਜਾਂਦੇ ਹਨ।
ਕਈ ਵਾਰ ਤੁਰਕਾਨਾ,
ਕਈ ਵਾਰ ਤੁਰਕਾਂ ਨਾਲ ਭੇੜ ਹੁੰਦਾ ਤੇ ਤੁਰਕ ਮਾਰੇ ਜਾਂਦੇ ਹਨ।
ਜਿਤ ਦਿਸ਼ ਪਰੇ ਜੋਰ ਬਲ ਦਲ ਕੋ,
ਜਿੱਧਰ ਵੀ ਕਿਤੇ ਦੁਸ਼ਮਣਾਂ ਦਾ ਜ਼ਿਆਦਾ ਜ਼ੋਰ ਪੈਂਦਾ ਹੈ,
ਕਾਲੇ ਬੱਡ ਕਮਸਾਨਾ,
ਉਧਰਲੇ ਪਾਸੇ ਸਿੰਘ ਜਾ ਕੇ ਕਮਾਸਾਨ ਜੰਗ ਕਰਦੇ ਹਨ।
ਜਾਂ ਤੇ ਡਰਤ ਨ ਕਰਤ ਲੜਾਈ,
ਇਸ ਕਰਕੇ ਜਿਹੜੇ ਤੁਰਕ ਨੇ ਪਹਾੜੀਏ ਨੇ ਡਰਦਿਆਂ ਹੋਇਆ ਲੜਾਈ ਨੀ ਕਰਦੇ ਛੇਤੀ ਕਿਤਿਆਂ।
ਦਬਕੇ ਮੁਰਚਨ ਮਾਈ,
ਮੋਰਚਿਆਂ ਵਿਚ ਹੀ ਦਬਕੇ ਰਹਿੰਦੇ ਨੇ ਲੜਾਈ ਕਰਨ ਵਾਸਤੇ, ਬਾਹਰ ਨੀ ਆਉਂਦੇ।
ਨਿਜ ਨਿਜ ਥਲ ਮੈਂ ਥਿਰ ਹੋਏ ਬੈਠ,
ਆਪੋ ਆਪਣੀਆਂ ਥਾਵਾਂ ਤੇ ਟਿਕ ਕੇ ਬੈਠੇ ਹੋਏ ਨੇ।
ਓਟ ਕਰੇ ਬੱਡ ਤਾਈ,
ਔਰ ਬੜੀਆਂ ਓਟਾਂ ਲਈਆਂ ਹੋਈਆਂ, ਆਸਰੇ ਲੈ ਕੇ ਲੜਦੇ ਹਨ।
ਭੀਮ ਚੰਦ ਸੂਬਨ ਸੰਗ ਮਿਲ ਕਰ,
ਰਾਜਾ ਭੀਮ ਚੰਦ ਪਹਾੜੀਆ ਇਹ ਸੂਬੇਦਾਰਾਂ ਨਾਲ ਮਿਲ ਕੇ,
ਨਿਤ ਸਿੱਖਿਆ ਅਸ ਦੇਤਾ,
ਰੋਜ਼ ਇਸ ਤਰ੍ਹਾਂ ਦੀ ਸਿੱਖਿਆ ਦਿੰਦਾ, ਰੋਜ਼ ਹੀ ਉਹਨਾਂ ਨੂੰ ਸਿਖਾਉਂਦਾ, ਪੱਟੀਆਂ ਪੜਾਉਂਦਾ।
ਗੁਰ ਟਿਗ ਤਸ ਕਰ ਗਨ ਬਟ ਪਾਰੇ,
ਚੰਦ ਕਹਿੰਦਾ ਸੂਬੇਦਾਰ ਜੀ ਢਿੱਲੇ ਨਾ ਪਿਆ ਜੇ, ਤਗੜੇ ਰਿਹਾ ਜੇ, ਕਿਉਂਕਿ ਗੁਰੂ ਜੀ ਦੇ ਕੋਲ ਬੜੇ ਬੜੇ ਠੱਗ ਉਹਨਾਂ ਨੇ ਆਪਣੇ ਕੋਲ ਰੱਖੇ ਨੇ, ਰਾਹ ਮਾਰ ਆਪਣੇ ਕੋਲ ਰੱਖੇ ਹੋਏ ਨੇ।
ਤਿੰਨ ਤੇ ਰਹੋ ਸੁਚੇਤਾ,
ਉਹਨਾਂ ਤੋਂ ਸੁਚੇਤ ਹੋ ਕੇ ਰਿਹਾ ਜੇ, ਤਿਆਰ ਹੋ ਕੇ ਰਿਹਾ ਜੇ।
ਮਦਰ ਦੇਸ਼ ਆਦਕ ਜੇ ਰਾਠੇ,
ਮਦਰ ਦੇਸ਼ ਦੇ ਇਲਾਕੇ ਦੇ ਬੜੇ ਬੜੇ ਵੱਡੇ ਰਾਠ ਸੂਰਮੇ ਹਨ ਉਹਨਾਂ ਕੋਲ,
ਬੀਨ ਬੀਨ ਕਰ ਰਾਖੇ,
ਉਹਨਾਂ ਨੇ ਚੁਣ ਚੁਣ ਕੇ ਆਪਣੇ ਕੋਲ ਭਰਤੀ ਕੀਤੇ ਹੋਏ ਨੇ, ਰੱਖੇ ਹੋਏ ਨੇ।
ਨਿਸਮੈ ਅਦਕ ਬਲੀ ਸੇ ਹੋ ਹੋਵਤ।
ਜਦੋਂ ਰਾਤ ਦਾ ਸਮਾਂ ਹੁੰਦਾ ਨਾ, ਰਾਤ ਨੂੰ ਤਾਂ ਉਹਨਾਂ ਅੰਦਰ ਦੁੱਗਣਾ ਬਲ ਆ ਜਾਂਦਾ, ਰਾਤ ਨੂੰ ਤਾਂ ਦੁੱਗਣੇ ਤਗੜੇ ਹੋ ਜਾਂਦੇ ਨੇ ਲੜਨ ਵਾਸਤੇ।
ਮਹਾ ਤਿਮਾਰੇ ਅਭਿਲਾਖੇ,
ਚੰਦ ਹੀ ਰਾਤ ਨੂੰ ਲੜਨਾ ਨੇ, ਕਿਉਂਕਿ ਰਾਤ ਦੇ ਉਹ ਸ਼ਾਹ ਨੇ। ਰਾਤ ਦੇ ਸਮੇਂ ਜਿਹੋ ਜਿਹਾ ਹਮਲਾ ਕਰਦੇ ਨੇ ਨਾ, ਉਹੋ ਜਿਹਾ ਦਿਨ ਸਮੇਂ ਵੀ ਸ਼ਾਇਦ ਨਾ ਕਰਦੇ ਹੋਣ।
ਅਸਨੇ ਹੋਏ ਨਿਕਸ ਕਰ ਨਿਸਮੈ,
ਕਿਤੇ ਐਸਾ ਨਾ ਹੋਵੇ ਸੂਬੇਦਾਰ ਜੀ ਕਿ ਸਿੰਘ ਰਾਤ ਨੂੰ ਨਿਕਲ ਕੇ ਇੱਥੇ ਹਮਲਾ ਕਰ ਦੇਣ।
ਪਰੇ ਮੋਰਚੇ ਮਾਈ,
ਔਰ ਇੱਥੇ ਆ ਕੇ ਆਪਣੇ ਮੋਰਚਿਆਂ ਤੇ ਹਮਲਾ ਕਰ ਦੇਣ, ਮੋਰਚਿਆਂ ਤੇ ਟੁੱਟ ਕੇ ਪੈ ਜਾਣ।
ਕਤਲ ਕਰੇਂਗੇ ਓਚਕ ਧਾਵੇ,
ਔਰ ਅਚਨਚੇਤ ਅਚਾਨਕ ਆ ਕੇ ਕਿਤੇ ਇੱਥੇ ਕਤਲ ਨਾ ਕਰ ਦੇਣ ਮੋਰਚਿਆਂ ਵਿਚ ਹਮਲਾ ਕਰਕੇ।
ਕੁਛ ਬਸ ਚਾਲ ਨਾਈ,
ਜੇ ਉਹਨਾਂ ਨੇ ਅਚਨਚੇਤ ਹਮਲਾ ਕਰ ਦਿੱਤਾ ਫਿਰ ਸਾਡਾ ਕੁਝ ਵੀ ਉਹਨਾਂ ਤੇ ਬਸ ਨਹੀਂ ਚੱਲਣਾ।
ਬਹੁਤੇ ਅਹੇ ਲੋਹਗੜ ਮੈਂ ਸੋ,
ਲੋਹਗੜ ਕਿਲਾ ਜਿਹੜਾ ਸਾਹਮਣੇ ਬੜਾ ਮਜ਼ਬੂਤ ਕਿਲਾ ਹੈ ਉਹਨਾਂ ਦਾ, ਉਸ ਲੋਹਗੜ ਕਿਲੇ ਦੇ ਵਿਚ ਬਹੁਤੇ ਸਿੰਘ ਹਨ।
ਰਾਖੋ ਬਹੁਤ ਕਰਾਈ,
ਉਧਰਲੇ ਪਾਸੋ ਤਕੜਾਈ ਰੱਖਿਆ ਜੇ, ਕਿਉਂਕਿ ਇਹਨੂੰ ਪਤਾ ਸੀ ਭੀਮ ਚੰਦ ਨੂੰ ਵੀ ਪਹਿਲਾਂ ਇਹਨਾਂ ਦਾ ਜਿਹੜਾ ਵੱਡਾ ਬਲੀ ਕੇਸਰੀ ਜੰਦ ਉਧਰੋਂ ਹੀ ਮਾਰਿਆ ਸੀ, ਲੋਹਗੜ ਕਿਲੇ ਵਾਲੇ ਪਾਸੇ ਮਸਤ ਹਾਥੀ ਵੀ ਉਧਰੋਂ ਹੀ ਮਾਰਿਆ ਸੀ। ਕਹਿੰਦੇ ਜੀ ਉਧਰ ਜਿਆਦਾ ਖਿਆਲ ਰੱਖਿਆ ਜੋ ਕਿਲਾ ਇਹਨਾਂ ਦਾ ਬੜਾ ਪੱਕਾ ਹੈ, ਉਥੋਂ ਕਈ ਸਿੰਘ ਬਾਹਰ ਨੂੰ ਨਿਕਲ ਕੇ ਆਉਂਦੇ ਹਨ।
ਫੇਰਾ ਆਪ ਕਰੋ ਤਿਸ ਦਿਸ਼ ਮੈਂ,
ਔਰ ਉਸਦੇ ਪਾਸੇ ਨੂੰ ਹਮਲਾ ਕਰੋ ਤਿਆਰ ਬਰ ਤਿਆਰ ਹੋ ਕੇ।
ਤਜ ਸਿਪਾ ਸਮੁਦਾਈ,
ਔਰ ਉਧਰੋਂ ਹੀ ਹਮਲਾ ਹੋ ਸਕਦਾ, ਉਧਰੋਂ ਤਿਆਰ ਬਰ ਤਿਆਰ ਹੋ ਕੇ ਰਹਿਣਾ, ਕਿਤੇ ਲੋਹਗੜ ਵੱਲੋਂ ਹਮਲਾ ਨਾ ਹੋ ਜਾਏ।
ਇੱਥੇ ਆਦਤ ਸੁਣ ਜੇਰ ਦਸਤ ਜੋ,
ਜ਼ਬਰਦਸਤ ਖਾਂ ਸੂਬਾ ਸਰਹੰਦ ਇਹ ਦੋਵੇਂ ਭੀਮ ਚੰਦ ਕੋਲੋਂ ਇਸ ਤਰ੍ਹਾਂ ਗੱਲਾਂ ਸੁਣਦੇ ਨੇ।
ਕਈ ਵਾਰ ਕਰ ਫੇਰੇ,
ਕਈ ਵਾਰ ਫਿਰ ਉਧਰ ਨੂੰ ਫੇਰਾ ਪਾ ਕੇ ਆਉਂਦੇ, ਕਈ ਵਾਰ ਉਸ ਪਾਸੇ ਨੂੰ ਜਾ ਕੇ ਆਉਂਦੇ ਨੇ ਫਿਰ ਕੇ।
ਸੈਯਦ ਸ਼ੇਖ ਕਨੇ ਤੈ ਤਿਆਗੇ,
ਬੜੇ ਬੜੇ ਸੈਯਦ ਸ਼ੇਖ ਉਥੇ ਛੱਡੇ ਹੋਏ ਹਨ।
ਕਰ ਸਾਵਧਾਨ ਵਡੇਰੇ,
ਔਰ ਸਾਵਧਾਨ ਹੋ ਕਰਕੇ ਉਥੇ ਛੱਡੇ ਹੋਏ ਨੇ, ਆਖਿਆ ਭਾਈ ਸਾਵਧਾਨ ਹੋ ਕੇ ਰਹਿਣਾ।
ਜਮਾਦਾਰ ਭਾਰੀ ਤੈ ਛੋਰਾ,
ਉੱਥੇ ਲੋਹਗੜ ਕਿਲੇ ਵਾਲੇ ਪਾਸੇ ਇੱਕ ਬੜਾ ਵੱਡਾ ਜਿਹੜਾ ਜਥੇਦਾਰ ਸੀ ਇਹਨਾਂ ਦਾ ਜਰਨੈਲ ਸੀ, ਉਹਨੂੰ ਉੱਥੇ ਛੱਡਿਆ ਹੋਇਆ ਹੈ।
ਨਾਮ ਸ਼ਰਫ ਅਲੀ ਜਾਈ,
ਜਿਹਦਾ ਨਾਂ ਹੈ ਸ਼ਰਫ ਅਲੀ, ਸ਼ਰਫ ਅਲੀ ਖਾਂ ਨਾਮ ਦਾ ਇੱਕ ਜਰਨੈਲ ਇਹਨਾਂ ਨੇ ਕਿਲੇ ਲੋਹਗੜ ਵਾਲੇ ਪਾਸੇ ਛੱਡਿਆ ਹੋਇਆ, ਉਹਨੂੰ ਇਹ ਕਹਿ ਕੇ।
ਸੁਪਤੋ ਨੈ ਨਿਸਮੈ ਬਨ ਗਾਫਲ,
ਕਿਸੇ ਰਾਤ ਨੂੰ ਗਾਫਲ ਬਣ ਕੇ ਨਾ ਸੁੱਤਾ ਰਹੀ, ਦਿਨੇ ਭਾਵੇਂ ਸੋ ਲਿਆ ਕਰ, ਰਾਤ ਨੂੰ ਜਾਗਿਆ ਕਰ, ਕਿਉਂਕਿ ਰਾਤ ਨੂੰ ਸਿੰਘ ਹਮਲਾ ਕਰ ਸਕਦੇ ਨੇ। ਕਹਿੰਦਾ ਰਾਤ ਨੂੰ ਜਾਗ ਕੇ ਰਹਿਣਾ ਹੈ।
ਸ਼ਸਤਰ ਰਾਖ ਕਰ ਮਾਈ,
ਸ਼ਸਤਰ ਹਰ ਵੇਲੇ ਆਪਣੇ ਹੱਥਾਂ ਵਿਚ ਰੱਖਣੇ ਹਨ।
ਸਾਵਧਾਨ ਦੇਖਤ ਉਤਰਈਏ,
ਔਰ ਹਰ ਵੇਲੇ ਸਾਵਧਾਨ ਹੋ ਕੇ ਰਹਿਣਾ ਤੇ ਉਧਰ ਹੀ ਵੇਖਦੇ ਰਹਿਣਾ, ਆਲੇ ਦੁਆਲੇ ਹੋਰ ਨੀ ਤੂੰ ਕਿਤੇ ਵੇਖਣਾ, ਤੂੰ ਸਿਰਫ ਲੋਹਗੜ ਕਿਲੇ ਵੱਲ ਹੀ ਵੇਖ ਕੇ ਰਹਿਣਾ, ਉਧਰ ਹੀ ਨਿਗਾਹ ਰੱਖਣੀ ਹੈ।
ਬ੍ਰਿਧ ਉਘਾਰ ਕਰ ਨੀਕੇ,
ਔਰ ਅੱਖਾਂ ਖੋਲ ਕੇ ਰੱਖਣੀਆਂ ਨੇ, ਅੱਖਾਂ ਉਘਾੜ ਕੇ ਰੱਖਣੀਆਂ ਹਨ।
ਮੈਂ ਆਲਸ ਕਿਸ ਰੀਤ ਕਰੋ ਤੁਮ,
ਸ਼ਰਫ ਅਲੀ ਕਿਸੇ ਤਰ੍ਹਾਂ ਦੀ ਆਲਸ ਨਾ ਕਰੀ, ਕਿਸੇ ਤਰ੍ਹਾਂ ਦਾ ਕੋਈ ਦਲਿੱਦਰ ਨਾ ਰੱਖੀ ਆਪਣੇ ਕੋਲ।
ਗੱਡ ਹੋਏ ਗਿਉਨ ਜੁਈਕੇ,
ਔਰ ਹਰ ਵੇਲੇ ਤਿਆਰ ਬਰ ਤਿਆਰ ਹੋ ਕੇ ਸਾਹਮਣੇ ਰਹਿਣਾ ਹੈ।
ਸੁਨਤ ਸ਼ਰਫ ਅਲੀ ਬਾਕ ਬਖਾਨਾ,
ਜਦੋਂ ਸ਼ਰਫ ਅਲੀ ਖਾਨ ਨੇ ਗੱਲ ਸੁਣੀ ਨਵਾਬ ਦੀ ਸੁਣ ਕੇ ਬੋਲਿਆ,
ਕਿਆ ਨਵਾਬ ਇਮ ਪਾਖੀਓ,
ਨਵਾਬ ਸਾਹਿਬ ਕੀ ਕਹਿ ਰਹੇ ਹੋ ਤੁਸੀਂ, ਇਹ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ।
ਹਜਰਤ ਕੋ ਇਕ ਬਾਲ ਬਡੇਰਾ,
ਹਜਰਤ ਦਾ ਏਡਾ ਵੱਡਾ ਇਕਬਾਲ ਹੈ, ਹਜ਼ਰਤ ਕਹਿੰਦੇ ਔਰੰਗਜ਼ੇਬ ਨੂੰ ਕਹਿੰਦੇ ਨੇ ਹਜ਼ਰਤ, ਕਹਿੰਦੇ ਹਜ਼ਰਤ ਔਰੰਗਜ਼ੇਬ ਦਾ ਏਡਾ ਵੱਡਾ ਇਕਬਾਲ ਹੈ, ਪ੍ਰਤਾਪ ਹੈ।
ਵਿਜੇ ਕਰਨ ਅਭਿਲਾਖਿਓ,
ਅਸੀਂ ਇੱਥੇ ਜਿੱਤ ਲੈਣ ਵਾਸਤੇ ਆਏ ਹੋਏ ਹਾਂ।
ਕਿਸ ਕੋ ਪ੍ਰਾਣ ਨਾ ਪਿਆਰੇ ਹੋਵੇ,
ਇਹਨੂੰ ਆਪਣੇ ਪ੍ਰਾਣ ਪਿਆਰੇ ਨਹੀਂ ਹੁੰਦੇ।
ਜੋ ਮਰੇ ਪਰ ਆਵੇ,
ਜਿਹੜਾ ਸਾਡੇ ਤੇ ਚੜ ਕੇ ਆ ਸਕਦਾ, ਕਿਹਨੂੰ ਆਪਣੇ ਪ੍ਰਾਣ ਪਿਆਰੇ ਨੀ ਜਿਹੜਾ ਸਾਡੇ ਤੇ ਚੜ ਕੇ ਆਵੇ।
ਕੇਤਕ ਗੱਡ ਮੈਂ ਨਰ ਪੜ ਘਾਟ ਠਹਿਰੇ
ਕਹਿੰਦਾ ਕਿੰਨੇ ਕੁ ਸੂਰਮੇ ਹੋਣਗੇ ਆ ਸਾਹਮਣੇ ਕਿਲੇ ਦੇ ਵਿੱਚ ਕਿੰਨੇ ਕੁ ਸਿੰਘ ਹੋਣਗੇ
ਨਿਕਸ ਜੋ ਮਾਰ ਮਚਾਵੇ
ਜਿਹੜੇ ਇਹਦੇ ਵਿੱਚੋਂ ਬਾਹਰ ਨਿਕਲ ਕੇ ਆ ਕੇ ਸਾਡੇ ਨਾਲ ਜੰਗ ਕਰਨਗੇ ਸਾਡੇ ਨਾਲ ਮਾਰ ਮਚਾਉਣਗੇ
ਕਈ ਹਜ਼ਾਰ ਸਿਪਾਹ ਵੀ ਲੋਕੋ
ਆ ਵੇਖੋ ਮੇਰੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸਿਪਾਹੀ ਹਨ
ਰਿਪ ਕੋ ਤ੍ਰਾਸ ਕਰੰਤੀ
ਔਰ ਦੁਸ਼ਮਣਾਂ ਦੇ ਹਿਰਦਿਆਂ ਵਿੱਚ ਮੇਰੀ ਫੌਜ ਦਾ ਡਰ ਹੈ ਮੇਰਾ ਇਹਨਾਂ ਦੇ ਹਿਰਦੇ ਵਿੱਚ ਡਰ ਹੈ
ਨੀਠ ਨੀਠ ਸਿੱਖ ਥੇਰੇ ਦੁਰਗ ਮੈਂ
ਲੁਕ ਲੁਕ ਕੇ ਕਿਲਿਆਂ ਦੇ ਵਿੱਚ ਰਹਿ ਰਹੇ ਨੇ ਇਸ ਵੇਲੇ
ਵਹਿਰ ਮ੍ਰਿਤਯੂ ਦਿਖਰੰਤੀ
ਇਹਨਾਂ ਨੂੰ ਬਾਹਰ ਮੌਤ ਨਜ਼ਰ ਆਉਂਦੀ ਹੈ ਮੇਰੇ ਰੂਪ ਦੇ ਵਿੱਚੋਂ ਇਸ ਕਰਕੇ ਕਿਵੇਂ ਆ ਸਕਦੇ ਨੇ ਮੇਰੇ ਤੇ ਹਮਲਾ ਕਰਕੇ
ਹੁਕਮ ਕਰੋ ਤੋ ਹੇਲਾ ਕਾਲੈ
ਜੇ ਤੂੰ ਹੁਕਮ ਕਰੇ ਤੇ ਮੈਂ ਆਪ ਹੀ ਹੱਲਾ ਕਰਦਿਆਂ ਉਹਨਾਂ ਦੇ ਹੱਲੇ ਤੋਂ ਪਹਿਲਾਂ ਹੀ ਮੈਂ ਉਹਨਾਂ ਤੇ ਹਮਲਾ ਕਰਦਿਆਂ
ਤੋਰੇ ਗੱਡ ਦਰਵਾਜ਼ਾ
ਜਿਹੜਾ ਕਿਲਾ ਇਹਦਾ ਦਰਵਾਜ਼ਾ ਤੋੜ ਕੇ ਰੱਖਦਿਆਂ ਇੱਕੋ ਹੱਲੇ ਦੇ ਨਾਲ
ਕਹਿ ਕਰ ਕਹਾਂ ਤ੍ਰਾਸ ਦਿਖਰਾਵੋ
ਤੁਸੀਂ ਮੈਨੂੰ ਉਹਦੀਆਂ ਗੱਲਾਂ ਉਹਨਾਂ ਦੀਆਂ ਕਹਿ ਕੇ ਕੀ ਤ੍ਰਾਸ ਵਿਖਾਉਂਦੇ ਹੋ ਕੀ ਡਰ ਵਿਖਾਉਂਦੇ ਹੋ
ਹਮ ਹੈ ਸੁਪੱਟ ਸਮਾਜਾ
ਮਹਾਨ ਸੂਰਮੇ ਹਾਂ ਮਹਾਨ ਯੋਧੇ ਹਾਂ
ਇਮ ਤਕਰਾਈ ਕਰਤ ਮੋਰਚਨ
ਇਹ ਤਕੜਾਈ ਕਰ ਰਹੇ ਨੇ ਮੋਰਚਿਆਂ ਦੇ ਅੰਦਰ
ਸੂਬੇ ਫਿਰ ਦਿਸ਼ ਚਾਰੋ
ਔਰ ਸੂਬੇ ਚਾਰੇ ਪਾਸੇ ਫਿਰ ਫਿਰ ਕੇ ਵੇਖਦੇ ਨੇ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ
ਨਿਕਟ ਨਾ ਟੂਕੋ ਥਿਰੇ ਰਹੋ ਥਲ
ਕਹਿੰਦਾ ਨੇੜੇ ਨਾ ਜਾਇਓ ਕਹਿੰਦਾ ਨਾ ਹਮਲਾ ਨਾ ਕਰੀ ਬਸ ਤੂੰ ਇੰਨੀ ਬਹਾਦਰੀ ਤੇਰੀ ਬੜੀ ਆ ਵੀ ਉਹਨਾਂ ਦਾ ਹਮਲਾ ਰੋਕ ਜ਼ਰੂਰ ਲਈ ਜੋ ਕਰਨ ਤਾਂ ਤੈਨੂੰ ਹਮਲਾ ਕਰਨ ਦੀ ਲੋੜ ਨਹੀਂ
ਘੇਰਾਪੁਰ ਕੋ ਡਾਰੋ
ਕਹਿੰਦੇ ਘੇਰਾ ਪਾ ਕੇ ਰੱਖਣਾ ਘੇਰੇ ਵਿੱਚ ਢਿੱਲ ਨਹੀਂ ਦੇਣੀ
ਲੜਬੇ ਮੈਂ ਸਮਤਾ ਨੈ ਬਣੇ
ਲੜਾਈ ਵਿੱਚ ਨਹੀਂ ਆਪਾਂ ਉਹਨਾਂ ਦੀ ਬਰਾਬਰੀ ਕਰ ਸਕਦੇ ਲੜਾਈ ਵਿੱਚ ਉਹਨਾਂ ਦੇ ਬਰਾਬਰ ਨਹੀਂ ਆਪਾਂ ਹੋ ਸਕਦੇ
ਮਰੇ ਹਜ਼ਾਰੋਂ ਜੋਧਾ
ਵੇਖ ਲੜਾਈ ਕਰਕੇ ਸਾਡੇ ਕਿੰਨੇ ਬੰਦੇ ਮਾਰੇ ਗਏ ਨੇ
ਮਾਰ ਕੂਟ ਪੁਨ ਪ੍ਰਵਿਸ਼ੇ ਅੰਤਰ
ਮਾਰ ਕੁੱਟ ਕੇ ਫਿਰ ਅੰਦਰ ਵੜ ਜਾਂਦੇ ਨੇ ਮਾਰ ਕੇ ਅਨੇਕਾਂ ਨੂੰ
ਚਲੇ ਨਾ ਬਸ ਕੀ ਅਕਰੋਧਾ
ਇਸ ਕਰਕੇ ਕ੍ਰੋਧ ਕੀਤਿਆਂ ਸਾਡਾ ਕੋਈ ਵਸ ਨਹੀਂ ਚੱਲਣਾ
ਅੰਨ ਆਦ ਵਸਤੂ ਥੁਰ ਜੈ ਹੈ
ਹਾਂ ਇਹੀ ਹੈ ਇੱਕ ਆਪਣੇ ਕੋਲ ਤਰੀਕਾ ਵੀ ਉਹ ਜਦੋਂ ਤੱਕ ਅੰਦਰ ਰਹਿਣਗੇ ਅੰਨ ਵਸਤੂਆਂ ਉਹਨਾਂ ਕੋਲ ਥੁੜ ਜਾਣਗੀਆਂ
ਤੋ ਗੁਰ ਵੈਰ ਨਿਕਾਸੇ
ਫਿਰ ਗੁਰੂ ਜੀ ਬਾਹਰ ਆਪੇ ਚੱਲ ਕੇ ਆਉਣਗੇ ਲਾਚਾਰ ਹੋ ਕੇ
ਜੇ ਕਰ ਲੜਤ ਰਹੇ ਸਿੰਘਨ ਸਨ
ਜੇ ਆਪਾਂ ਲੜਦੇ ਰਹੇ ਸਿੰਘਾਂ ਦੇ ਨਾਲ
ਲੱਖੋਂ ਸੁਪੱਟ ਬਿਨਾਸੇ
ਉਹਨਾਂ ਨੇ ਦਿਨਾਂ ਵਿੱਚ ਸਾਡੇ ਲੱਖਾਂ ਸੁਪੱਟ ਮਾਰ ਮੁਕਾਣੇ ਹਨ
ਤਉ ਨਾ ਸਰ ਹੋਵੇ ਰਣ ਮੰਡੇ
ਫਿਰ ਵੀ ਆਪਾਂ ਜੰਗ ਨਹੀਂ ਜਿੱਤ ਸਕਾਂਗੇ
ਅਪਰ ਉਪਾਵ ਨਾ ਕੋਈ
ਹੋਰ ਸਾਡਾ ਕੋਈ ਉਪਾਅ ਨਹੀਂ ਚੱਲ ਸਕਦਾ
ਸਗਰੇ ਗਿਰ ਪਤ ਤੁਰਕ ਪ੍ਰਧਾਨਾ
ਇਹਦਾ ਜਿੰਨੇ ਪਹਾੜੀ ਰਾਜੇ ਤੇ ਜਿਹੜੇ ਤੁਰਕਾਂ ਦੇ ਮੁਖੀਏ ਹਨ
ਇਹ ਮਸਲਤ ਦ੍ਰਿੜ ਹੋਈ
ਇਹਨਾਂ ਨੇ ਸਲਾਹ ਆਪਸ ਵਿੱਚ ਕੀਤੀ ਹੋਈ ਵੀ ਆਪਾਂ ਘੇਰਾ ਹੀ ਪਾ ਕੇ ਰੱਖਣਾ ਹਮਲਾ ਨਹੀਂ ਕਰਨਾ
ਲੜਬੇ ਤੇ ਸਭ ਅੰਗ ਬਚਾਵੇ
ਲੜਨ ਤੋਂ ਸਾਰੇ ਆਪਣਾ ਆਪ ਬਚਾਉਂਦੇ ਹਨ
ਮਾਨ ਮਰਨ ਕੋ ਤ੍ਰਾਸਾ
ਇਹਨਾਂ ਦੇ ਮਨ ਦੇ ਵਿੱਚ ਮਰਨ ਦਾ ਵੱਡਾ ਭਾਰੀ ਡਰ ਹੈ
ਘੇਰਾ ਪਾਏ ਥਿਰੇ ਚੌਂ ਦਿਸ਼ਮੇ
ਇਹਦਾ ਚਾਰੇ ਪਾਸੇ ਘੇਰਾ ਪਾਈ ਬੈਠੇ ਨੇ
ਚਿਰੰਕਾਲ ਜੈ ਆਸਾ
ਲੰਮੇ ਸਮੇਂ ਤੋਂ ਜਿੱਤ ਚਾਹੁੰਦੇ ਹਨ
ਕੇਤਕ ਦਿਨ ਬੀਤੇ ਇਸ ਭਾਂਤੀ
ਇਸੇ ਤਰ੍ਹਾਂ ਖਾਲਸਾ ਜੀ ਕਈ ਦਿਨ ਹੋਰ ਬੀਤ ਗਏ
ਪਰ ਉਹ ਚੁਕਿਰ ਦੇ ਘੇਰਾ
ਚਾਰੇ ਪਾਸੇ ਘੇਰਾ ਪਿਆ ਹੋਇਆ
ਸਿੰਘਨ ਕੇ ਉਤਸ਼ਾਹ ਵਧੇ ਨਿਤ
ਇਹ ਨਹੀਂ ਜੀ ਸਿੰਘਾਂ ਦਾ ਉਤਸ਼ਾਹ ਘਟ ਗਿਆ ਸਿੰਘਾਂ ਦਾ ਸਗੋਂ ਉਤਸ਼ਾਹ ਅੱਗੇ ਨਾਲੋਂ ਵੀ ਹੋਰ ਵੱਧ ਗਿਆ
ਰਿਪ ਸਨ ਲੜਬੇ ਕੇਰਾ
ਦੁਸ਼ਮਣ ਨਾਲ ਲੜਨ ਦਾ ਚਾਉ ਹੋਰ ਵਧਿਆ ਹੋਇਆ ਸਿੰਘਾਂ ਦੇ ਅੰਦਰ ਸਿੰਘਾਂ ਨੇ ਵਿਚਾਰ ਕੀਤੀ ਖਾਲਸਾ ਜੀ ਸ਼ਰਫ ਅਲੀ ਖਾਨ ਦੀਆਂ ਗੱਲਾਂ ਸੁਣਨ ਵਿੱਚ ਆ ਰਹੀਆਂ ਵੀ ਕਹਿੰਦਾ ਮੈਂ ਬੜਾ ਸੂਰਮਾ ਕਿਉਂ ਨਾ ਆਪਾਂ ਅੱਜ ਰਾਤ ਨੂੰ ਹਮਲਾ ਕਰੀਏ ਇਹਦੇ ਪੜਾਅ ਦੇ ਉੱਤੇ ਇਹਨੂੰ ਵਿਖਾ ਦਈਏ ਸਿੰਘਾਂ ਦੇ ਡਾਢੇ ਹੱਥ ਤੇ ਸਿੰਘ ਜਿਵੇਂ ਹੱਲਾ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।